ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਖੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮ ਆਪ ਲਿਹੋ ਤੁਮ ਕਥਾ ਸੁਧਾਰੀ
ਧੰਨ ਵਾਹਿਗੁਰੂ ਜੀ ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਾਹੌਰੈ ਦਾਏ ਬੀਬੀ ਛਡਾਈ ਸਿੱਖਣ ਨੇ ਅਹਿਦੀਆਂ ਦਰਬ ਦਿਵਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਜੀ ਦੀ ਕਥਾ ਸਰਵਣ ਕਰਦੇ ਹੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ ਸਿੱਖ ਇਤਿਹਾਸ ਨੂੰ ਕਲਮਬੰਦ ਕੀਤਾ ਅੰਗਰੇਜ਼ਾਂ ਨੇ ਪੁੱਛਿਆ ਸੀ ਸਿੰਘਨ ਪਾਇਓ ਰਾਜ ਕਿਵੇਂ ਕਿਨ ਦੀਨੋਂ ਪਾਤਸ਼ਾਹੀ ਸਿੰਘਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਹੈ ਸਿੰਘਾਂ ਨੂੰ ਰਾਜ ਦਿੱਤਾ ਕਿਸ ਨੇ ਹੈ ਅੰਗਰੇਜ਼ਾਂ ਦੇ ਸਵਾਲ ਦਾ ਜਵਾਬ ਭਾਈ ਰਤਨ ਸਿੰਘ ਜੀ ਨੇ ਦਿੱਤਾ ਕਿ ਸਿੰਘਨ ਪਾਤਸ਼ਾਹੀ ਸਤਿਗੁਰ ਸੱਚੇ ਦੇਈ ਖਾਲਸੇ ਨੂੰ ਰਾਜ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਸੋ ਇਸੇ ਸਵਾਲ ਦਾ ਜਵਾਬ ਭਾਈ ਤਾਰੂ ਸਿੰਘ ਜੀ ਨੇ ਦਿੱਤਾ ਸੀ ਪਿੰਡ ਪੜਾਣੇ ਕੋਤਵਾਲੀ ਦੇ ਵਿੱਚ ਜਦੋਂ ਉਹਨਾਂ ਨੂੰ ਰਾਤ ਰੱਖਿਆ ਸੀ ਪੂਲੇ ਪਿੰਡ ਤੋਂ ਗ੍ਰਿਫਤਾਰ ਕਰਕੇ ਪਹਿਲੀ ਰਾਤ ਠਾਣੇ ਵਿੱਚ ਪੜਾਣੇ ਰੱਖਿਆ ਅਤੇ ਉਸ ਤੋਂ ਅਗਲੇ ਦਿਨ ਲਾਹੌਰ ਲੈ ਗਏ ਸਨ ਭਾਈ ਸਾਹਿਬ ਜੀ ਨੇ ਇਤਿਹਾਸ ਦੀਆਂ ਉਹ ਪਰਤਾਂ ਖੋਲੀਆਂ ਜਿਹੜੀਆਂ ਹੋਰ ਗ੍ਰੰਥਾਂ ਵਿੱਚ ਅਣਗੌਲੀਆਂ ਪਈਆਂ ਹਨ ਆਮ ਸਿੱਖਾਂ ਨੂੰ ਇਹਦਾ ਪਤਾ ਨਹੀਂ ਹੈ ਪਰ ਜੋ ਭਾਰਤ ਦੀ ਹਿਸਟਰੀ ਲਿਖਣ ਵਾਲੇ ਕੇਸੀ ਮਜੂਮਦਾਰ ਅਤੇ ਹੋਰ ਵਿਦਵਾਨ ਬੰਗਾਲ ਦੇ ਹੋਏ ਹਨ ਉਹਨਾਂ ਨੇ ਗੱਲਾਂ ਲਿਖੀਆਂ ਹਨ ਕਿ ਦੌਲਤ ਖਾਂ ਲੋਧੀ ਜੋ ਗੁਰੂ ਨਾਨਕ ਸਾਹਿਬ ਦਾ ਸਿੱਖ ਸੀਗਾ ਸਤਿਗੁਰਾਂ ਦਾ ਸੇਵਕ ਬਣ ਗਿਆ ਸੀ ਉਹਨੇ ਉਹਦੇ ਪੁੱਤਰਾਂ ਨੂੰ ਇਬਰਾਹਿਮ ਲੋਧੀ ਜ਼ਾਲਮ ਬਾਦਸ਼ਾਹ ਨੇ ਕਤਲ ਕਰ ਦਿੱਤਾ ਅਤੇ ਬਾਬਰ ਨੂੰ ਲਿਆਂਦਾ ਸੀ ਔਰ ਬਾਬਰ ਨੇ ਗੁਰੂ ਨਾਨਕ ਸਾਹਿਬ ਕੋਲੋਂ ਰਾਜ ਮੰਗਿਆ ਸੀ ਅਤੇ ਦਿਆਲੂ ਸਤਿਗੁਰੂ ਜੀ ਨੇ ਸੱਤ ਪੁਸਤਾਂ ਦਾ ਰਾਜ ਦਾ ਵਰਦਾਨ ਦਿੱਤਾ ਸੀ ਸੋ ਜਿਹੜਾ ਬਾਦਸ਼ਾਹ ਮੁਗਲ ਗੌਰ ਅਲੀ ਕਹਿ ਰਿਹਾ ਸੀ ਕਿ ਸਿੰਘਾਂ ਨੂੰ ਰਾਜ ਅਸੀਂ ਦਿੱਤਾ ਹੈ ਸਾਡਾ ਦਿੱਤਾ ਰਾਜ ਕਰ ਰਹੇ ਨੇ ਉਸ ਗੱਲ ਦਾ ਖੰਡਨ ਕੀਤਾ ਭਾਈ ਸਾਹਿਬ ਰਤਨ ਸਿੰਘ ਜੀ ਨੇ ਭਾਈ ਤਾਰੂ ਸਿੰਘ ਜੀ ਦੇ ਮੁੱਖ ਦੁਆਰਾ ਕਿ ਮੁਗਲਾਂ ਨੇ ਰਾਜ ਨਹੀਂ ਸਾਨੂੰ ਦਿੱਤਾ ਬਲਕਿ ਮੁਗਲਾਂ ਨੂੰ ਰਾਜ ਸਾਡੇ ਸਤਿਗੁਰਾਂ ਨੇ ਦਿੱਤਾ ਹੈ ਹੁਣ ਭਾਈ ਤਾਰੂ ਸਿੰਘ ਜੀ ਨੂੰ ਪੜਾਣੇ ਪਿੰਡ ਤੋਂ ਲਾਹੌਰ ਲਿਜਾ ਰਹੇ ਨੇ ਸਿਪਾਹੀ, ਉਹ ਕਥਾ ਸਰਵਣ ਕਰੀਏ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਾਹੌਰੈ ਦਾਏ।
ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਸਿਪਾਹੀ ਲਾਹੌਰ ਵੱਲ ਲੈ ਤੁਰੇ ਹਨ ਸਵੇਰੇ ਹੀ।
ਬੀਬੀ ਛੁਡਾਈ ਸਿੱਖਣ ਨੇ ਇਹਦੀਆਂ ਦਰਬ ਦਿਵਾਏ,
ਕਿਉਂਕਿ ਭਾਈ ਤਾਰੂ ਸਿੰਘ ਦੀ ਭੈਣ ਬੀਬੀ ਤਾਰੋ ਵੀ ਗ੍ਰਿਫਤਾਰ ਕੀਤੀ ਹੋਈ ਸੀ। ਨਾਲ ਉਹਦੇ 'ਤੇ ਵੀ ਇਹ ਇਲਜ਼ਾਮ ਲਾਉਂਦੇ ਸਨ ਵੀ ਇਹ ਸਿੰਘਾਂ ਨੂੰ ਪ੍ਰਸ਼ਾਦੇ ਪਕਾ ਕੇ ਦਿੰਦੀ ਹੈ, ਔਰ ਸਿੰਘ ਜੰਗਲਾਂ ਵਿੱਚ ਰਹਿੰਦੇ, ਇਹਨਾਂ ਦੇ ਘਰੋਂ ਰੋਟੀ ਖਾਂਦੇ ਹਨ। ਬੀਬੀ ਜੀ ਨੂੰ ਤਾਂ ਪੜਾਣੇ ਦੀ ਸੰਗਤ ਨੇ ਮਾਇਆ ਦੇ ਕੇ ਸਿਪਾਹੀਆਂ ਨੂੰ ਛੁਡਾ ਲਿਆ ਅਤੇ ਬੀਬੀ ਜੀ ਘਰ ਆਪਣੇ ਪੂਲੇ ਪਿੰਡ ਚਲੇ ਗਏ।
ਫਿਰ ਸਾ ਸੰਗਤ ਸਭ ਹੱਥ ਜੋੜੇ,
ਫਿਰ ਸਾਰੀ ਸੰਗਤ ਨੇ ਬਾਬਾ ਜੀ ਤਾਰੂ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੱਥ ਜੋੜ ਕੇ।
ਬਿਬੈ ਲਾਜ ਸਿੱਖੀ ਕੀ ਓੜੈ,
ਕਹਿਣ ਲੱਗੇ ਮਹਾਰਾਜ ਕਿਰਪਾ ਕਰਨਗੇ ਤੁਹਾਡੀ ਲਾਜ ਗੁਰੂ ਸਾਹਿਬ ਆਪ ਰੱਖਣਗੇ, ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ। ਇਹ ਸੰਗਤ ਨੇ ਅਰਦਾਸ ਕੀਤੀ ਹੈ,
ਸਿੱਖ ਸੰਗਤ ਯੋ ਕਰੇ ਅਰਦਾਸ,
ਕਿਉਂਕਿ ਭਾਈ ਤਾਰੂ ਸਿੰਘ ਜੀ ਨੇ ਸੰਗਤ ਕੋਲ ਇੱਕੋ ਹੀ ਮੰਗ ਕੀਤੀ ਸੀ, ਸਾਧ ਸੰਗਤ ਜੀ ਮੇਰੇ ਵਾਸਤੇ ਅਰਦਾਸ ਕਰੋ ਕਿ ਜਦੋਂ ਮੈਨੂੰ ਤਸੀਹੇ ਦਿੱਤੇ ਜਾਣ ਮੇਰਾ ਮਨ ਡੋਲੇ ਨਾ, ਅਡੋਲ ਰਹਿ ਕੇ ਸਾਰੇ ਦੁੱਖਾਂ ਨੂੰ ਮੈਂ ਜਰ ਜਾਵਾਂ ਤੇ ਸਿੱਖੀ ਮੇਰੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ।
ਸਿੱਖੀ ਸਾਤ ਨਿਭਾਹੀ ਸਾਸ,
ਤੇ ਸਤਿਗੁਰਾਂ ਦੇ ਚਰਨਾਂ 'ਚ ਸੰਗਤ ਨੇ ਅਰਦਾਸ ਕੀਤੀ ਕਿ ਮਹਾਰਾਜ ਭਾਈ ਤਾਰੂ ਸਿੰਘ ਜੀ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਭੇ,
ਐਦੀ ਪਹੁੰਚੇ ਲਾਹੌਰੈ ਜਾਈ।
ਇਸ ਤਰ੍ਹਾਂ ਪੜਾਣੇ ਪਿੰਡ ਦੇ ਠਾਣੇ ਤੋਂ ਸਵੇਰ ਦੇ ਤੁਰੇ ਹੋਏ ਸਿਪਾਹੀ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਲੈ ਕੇ ਸ਼ਾਮ ਤੱਕ ਲਾਹੌਰ ਪਹੁੰਚ ਗਏ।
ਬੰਦੀ ਖਾਣੇ ਦਿਓ ਫੜਾਏ,
ਲਾਹੌਰ ਦੀ ਜੇਲ੍ਹ ਵਿੱਚ ਬੰਦੀ ਖਾਨੇ ਵਿੱਚ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਨਜ਼ਰ ਬੰਦ ਕਰ ਦਿੱਤਾ, ਕੈਦ ਕਰ ਲਿਆ।
ਕਈ ਦਿਵਸ ਹੋਏ ਫੜਿਓ ਰਹਿਓ,
ਕਈ ਦਿਨ ਭਾਈ ਸਾਹਿਬ ਜੀ ਲਾਹੌਰ ਦੀ ਜੇਲ੍ਹ ਵਿੱਚ ਰਹੇ ਹਨ।
ਸਾਧ ਸੰਗਤ ਆ ਦਰਸ਼ਨ ਕਰਿਓ,
ਸੋ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਮਹਾਨ ਸੰਤ ਪੁਰਸ਼ ਸਨ, ਜਵਾਨੀ ਦੀ ਉਮਰਾਂ ਵਿੱਚ ਹੀ ਬੜੇ ਭਜਨੀਕ, 26 ਸਾਲ ਦੀ ਉਮਰ 'ਚ ਆਪ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਤੋ ਜਿਹੜੇ ਉਹਨਾਂ ਦੇ ਪਿਆਰੇ ਸਨ, ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਸਨ, ਦਰਸ਼ਨ ਕਰਦੇ ਹਨ ਲਾਹੌਰ ਵਿੱਚ।
ਜਿਮ ਜਿਮ ਸਿੰਘ ਕੋ ਤੁਰਕ ਸਤਾਵੈ,
ਭਾਈ ਤਾਰੂ ਸਿੰਘ ਜੀ ਨੂੰ ਤੁਰਕਾਂ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ, ਭੁੱਖਿਆਂ ਰੱਖਿਆ ਗਿਆ, ਉਨੀਂਦਰੇ ਰੱਖਿਆ ਗਿਆ, ਔਰ ਬੜੇ ਭਾਰੀ ਕਸ਼ਟ ਦਿੱਤੇ ਗਏ।
ਤਿਮ ਤਿਮ ਮੁਖ ਸਿੰਘ ਲਾਲੀ ਆਵੈ,
ਜਿਉਂ ਜਿਉਂ ਤੁਰਕ ਜ਼ਕਰੀਆ ਖਾਨ ਜ਼ਾਲਮ ਹਕੂਮਤ ਦਾ ਮਾਲਕ ਖਾਨ ਬਹਾਦਰ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਨੂੰ ਤਸੀਹੇ ਦਿਵਾ ਰਿਹਾ ਸੀ, ਤਿਉਂ ਤਿਉਂ ਹੀ ਭਾਈ ਤਾਰੂ ਸਿੰਘ ਦੇ ਚਿਹਰੇ ਤੇ ਲਾਲੀ ਆਈ ਜਾ ਰਹੀ ਸੀ।
ਜਿਮ ਜੇ ਸਿੰਘ ਸਕੱਛ ਪੀਏ ਨਾ ਖਾਏ,
ਔਰ ਇੰਨੇ ਦਿਨ ਹੋ ਗਏ ਸਨ ਭਾਈ ਤਾਰੂ ਸਿੰਘ ਜੀ ਨਾ ਪ੍ਰਸ਼ਾਦਾ ਛਕਿਆ ਨਾ ਜਲ ਪਾਣੀ ਛਕਿਆ।
ਤਿਮ ਤਿਮ ਸਿੰਘ ਸੰਤੋਖ ਵੈ ਆਏ,
ਜਿਉਂ ਜਿਉਂ ਸਿੰਘ ਜੀ ਦਿਨ ਬੀਤਦੇ ਜਾ ਰਹੇ ਸਨ ਉਹਨਾਂ ਦੇ ਅੰਦਰ ਸੰਤੋਖ ਦ੍ਰਿੜ ਹੁੰਦਾ ਜਾ ਰਿਹਾ ਸੀ, ਕਿਉਂਕਿ ਸਾਧ ਸੰਗਤ ਜੀ ਆਪਾਂ ਸਾਰੇ ਹੀ ਭੁੱਖੇ ਹਾਂ, ਰੱਜਾਂਗੇ ਕਿਵੇਂ। ਮਹਾਰਾਜ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੰਤੋਖ ਦੀ ਦਾਤ ਸਤਿਗੁਰੂ ਦੇਣ ਤਾਂ ਮਿਲਦੀ ਹੈ, ਆਪਣੇ ਯਤਨਾਂ ਨਾਲ ਨਹੀਂ ਮਿਲਦੀ। ਗੁਰੂ ਸਾਹਿਬ ਦੀ ਕਿਰਪਾ ਭਾਈ ਤਾਰੂ ਸਿੰਘ ਜੀ 'ਤੇ ਹੋਈ, ਸੰਗਤ ਦੀ ਅਰਦਾਸ ਦਰਗਾਹ 'ਚ ਥਾਂ ਪਈ। ਕਈ ਦਿਨ ਦੇ ਭੁੱਖੇ ਭਾਣੇ ਪਿਆਸੇ ਭਾਣਾ ਮੰਨਦੇ ਰਹੇ, ਤੁਰਕਾਂ ਨੇ ਬੜੇ ਤਸੀਹੇ ਦਿੱਤੇ।
ਜੀਵਨ ਤੇ ਸਿੰਘ ਆਸ ਚੁਕਾਈ,
ਭਾਈ ਤਾਰੂ ਸਿੰਘ ਜੀ ਨੇ ਜੀਵਨ ਦੀ ਆਸ ਚੁਕਾ ਦਿੱਤੀ, ਹੁਣ ਮੌਤ ਨੂੰ ਪ੍ਰਵਾਨ ਕਰ ਲਿਆ। ਮਰਨ ਕਰਿਓ ਸਿੰਘਨ ਪਰਵਾਨੇ, ਨਹਿ ਛੋਡੈ ਦੰਗੇ ਕੀ ਬਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਜੋ ਪੰਥ ਪ੍ਰਕਾਸ਼ 'ਚ ਬਚਨ ਆਏ ਨੇ, ਇਹ ਸਾਧ ਸੰਗਤ ਜੀ ਦੰਗਾ ਉਹ ਨਹੀਂ ਜਿਹੜਾ ਆਮ ਲੋਕ ਕਰਿਆ ਕਰਦੇ ਆ, ਰਾਹ ਜਾਂਦੇ ਕਿਸੇ ਦਾ ਸਿਰ ਪਾੜ ਦੇਣਾ, ਕਿਸੇ ਨਾਲ ਲੜ ਪੈਣਾ, ਇਹ ਧਰਮ ਯੁੱਧ ਵਾਸਤੇ ਹੈ। ਸੋ ਧਰਮ ਦੀ ਲੜਾਈ ਭਾਈ ਤਾਰੂ ਸਿੰਘ ਜੀ ਸ਼ਾਂਤਮਈ ਰਹਿ ਕੇ ਲੜ ਰਹੇ ਨੇ। ਬੜੇ ਬੜੇ ਭਾਰੀ ਤਸੀਹੇ ਦੇ ਰਿਹਾ ਹੈ ਜ਼ਕਰੀਆ ਖਾਨ।
ਨਹਿਓ ਚਿੰਤ ਸੋ ਮਰਨੇ ਕਾਈ,
ਮਰਨ ਦੀ ਚਿੰਤਾ ਤਿਆਗ ਦਿੱਤੀ ਹੈ, ਹੁਣ ਮਰਨਾ ਪ੍ਰਵਾਨ ਕਰ ਲਿਆ ਹੈ, ਮੌਤ ਦਾ ਡਰ ਖਤਮ ਹੋ ਗਿਆ ਭਾਈ ਤਾਰੂ ਸਿੰਘ ਜੀ ਦਾ।
ਸਤ ਸੰਤੋਖ ਧੀਰ ਮਨ ਤਾਕੈ,
ਜਿਹੜੇ ਸ਼ੁਭ ਗੁਣ ਹੁੰਦੇ ਨੇ ਸਤ ਸੰਤੋਖ ਦਇਆ ਧਰਮ ਧੀਰਜ, ਉਹ ਭਾਈ ਸਾਹਿਬ ਦੇ ਮਨ ਚ ਦ੍ਰਿੜ ਹੁੰਦੇ ਜਾ ਰਹੇ ਨੇ, ਪੱਕੇ ਹੁੰਦੇ ਜਾ ਰਹੇ ਨੇ, ਇਹ ਅੰਦਰੂਨੀ ਗੱਲਾਂ ਹਨ। ਸਾਧ ਸੰਗਤ ਜੀ, ਸਿੱਖੀ ਬਾਹਰ ਦੀ ਤਾਂ ਸਾਰੇ ਕਮਾ ਲੈਂਦੇ ਹੈ, ਅੰਦਰ ਦੀ ਸਿੱਖੀ ਸਿਦਕ ਦੀ ਭਰੋਸੇ ਦੀ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ। ਬਾਹਰੋਂ ਅਸੀਂ ਸਾਰੇ ਹੀ ਸਿੱਖ ਕਵਾਉਂਦੇ ਹਾਂ, ਪਰ ਜਦੋਂ ਕਸਵੱਟੀ ਲੱਗਦੀ ਹੈ ਉਦੋਂ ਪਤਾ ਲੱਗਦਾ ਅੰਦਰੋਂ ਕੌਣ ਸਿੱਖ ਹੈ। ਭਾਈ ਸਾਹਿਬ ਤਾਰੂ ਸਿੰਘ ਜੀ ਅੰਦਰੋਂ ਸਿੱਖ ਸਨ, ਪੱਕੇ ਸਿਦਕੀ। ਇੰਨੇ ਦੁੱਖਾਂ ਦੇ ਵਿੱਚ, ਇੰਨੇ ਕਸ਼ਟਾਂ ਦੇ ਵਿੱਚ ਉਹਨਾਂ ਦੀ ਬਿਰਤੀ ਚੜ੍ਹਦੀ ਕਲਾ ਵਿੱਚ ਜਾ ਰਹੀ ਸੀ।
ਗੁਰ ਕਾ ਭਾਣਾ ਸਿਰ ਪਰ ਜਾ ਕੇ,
ਸਤਿਗੁਰਾਂ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ, ਗੁਰੂ ਨਾਨਕ ਘਰ ਦੀ ਇਹੀ ਮਰਿਆਦਾ ਹੈ। ਹਉਮੈ ਤਜਨ ਨਾਮ ਲਿਵਲਾਵਣ, ਭਾਣਾ ਮੰਨਣ ਪੰਥ ਇਹ ਪਾਵਣ। ਆਪਣੀ ਹੰਗਤਾ ਛੱਡਣੀ, ਨਾਮ ਜਪਣਾ ਅਤੇ ਭਾਣਾ ਮੰਨਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵਿੱਚ ਹੀ ਬਚਨ ਕਹਿ ਦਿੱਤੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਵਾਹਿਗੁਰੂ ਦੀ ਪ੍ਰਾਪਤੀ ਦਾ ਇਹੀ ਸਾਧਨ ਹੈ। ਸਿੱਧਾਂ ਨੇ ਪੁੱਛਿਆ ਕਿ ਸਚਿਆਰਾ ਹੋਈ ਹੈ, ਹੇ ਗਰੀਬ ਨਵਾਜ ਜੀ ਸਚਿਆਰ ਕਿਵੇਂ ਬਣੀਦਾ ਹੈ, ਕੂੜ ਦੀ ਕੰਧ ਕਿਵੇਂ ਢਹਿੰਦੀ ਹੈ, ਕਿ ਕੂੜਾ ਟੁੱਟਾ ਪਾਲ। ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਪਰਮੇਸ਼ੁਰ ਦੇ ਭਾਣੇ ਵਿੱਚ ਉਹਦੀ ਰਜਾ ਵਿੱਚ ਰਾਜੀ ਰਹਿਣਾ। ਜੋ ਹੁਕਮ ਮੱਥੇ 'ਤੇ ਪਹਿਲਾਂ ਹੀ ਲਿਖਿਆ ਹੋਇਆ ਉਹਨੇ ਵਰਤ ਤਾਂ ਜਾਣਾ ਹੀ ਹੈ, ਨਾਨਕ ਲਿਖਿਆ ਨਾਲ। ਲੇਖ ਨਾ ਮਿੱਟੀ ਹੋ ਸਕੀ ਜੋ ਲਿਖਿਆ ਕਰਤਾਰ, ਜੋ ਕਿਸੇ ਦੇ ਮੱਥੇ 'ਤੇ ਲਿਖਿਆ ਨਾ, ਲੱਖਾਂ ਯਤਨ ਕਰ ਲਏ ਉਹ ਟਲਣਾ ਕੋਈ ਨਹੀਂ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਹੋਣਾ ਤਾਂ ਉਹੀ ਜੋ ਅਕਾਲ ਪੁਰਖ ਨੇ ਲਿਖਿਆ ਹੋਇਆ ਪਹਿਲਾਂ ਹੀ। ਅਤੇ ਜਿਹੜਾ ਗੁਰਸਿੱਖ ਹੈ ਉਹਨੂੰ ਮੰਨ ਲੈਂਦਾ, ਪ੍ਰਵਾਨ ਕਰ ਲੈਂਦਾ ਵੀ ਜੋ ਕੁਦਰਤ ਨੇ ਪਰਮੇਸ਼ੁਰ ਨੇ ਮੇਰੇ ਵਾਸਤੇ ਬਣਾਇਆ ਉਹ ਮੈਨੂੰ ਪ੍ਰਵਾਨ ਹੈ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹਾਂਜੀ,
ਜਿਸ ਕੈ ਮਨ ਮੈਂ ਪੈ ਗੁਰੂ ਤਿਸ ਪੈ ਜਮਕਾ ਨਾਹੀ।
ਆਹਾ, ਭਾਈ ਰਤਨ ਸਿੰਘ ਜੀ ਕਹਿੰਦੇ ਜਿਸ ਕੈ ਮਨ ਮੈਂ ਪੈ ਗੁਰੂ, ਜਿਹਦੇ ਮਨ ਵਿੱਚ ਗੁਰੂ ਦਾ ਭੈ ਹੈ, ਤਿੰਨ ਕੋ ਜਮ ਭਉ ਨਾਹੀ, ਜਮਾਂ ਦਾ ਡਰ ਨਹੀਂ ਹੈ। ਫਿਰ ਜਿਵੇਂ ਸਤਿਗੁਰਾਂ ਦੇ ਬਚਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਿਨ੍ਹਾਂ ਭਾਉ ਤਿੰਨ ਨਾਏ ਭਾਉ, ਜਿਨ੍ਹਾਂ ਨੂੰ ਵਾਹਿਗੁਰੂ ਦਾ ਭਾਉ ਹੈ ਤਿਨ੍ਹਾਂ ਨੂੰ ਜਮਾਂ ਦਾ ਜਾਂ ਹੋਰ ਕਿਸੇ ਦਾ ਵੀ ਡਰ ਨਹੀਂ ਹੈ, ਕਿਸੇ ਦਾ ਵੀ ਡਰ ਨਹੀਂ ਹੈ। ਜਮਦੂਤ ਤਾਂ ਉਹਨਾਂ ਤੋਂ ਭੈ ਖਾਂਦੇ ਆ, ਡਰਦੇ ਆ, ਹੱਥ ਜੋੜ ਕੇ ਖਲੋਤੇ ਰਹਿੰਦੇ ਆ, ਨਾ ਹੋ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਈਓ ਦੂਤ। ਧਰਮਰਾਜ ਨੇ ਵੀ ਕਿਹਾ ਹੋਇਆ ਕਿ ਨਾਮ ਜਪਣ ਵਾਲਿਆਂ ਦੇ ਨੇੜੇ ਨਹੀਂ ਫੜਕਣਾ, ਉਹਨਾਂ ਵੱਲ ਨਹੀਂ ਨਿਗਾਹ ਕਰਨੀ, ਉਹਨਾਂ ਵੱਲ ਨਹੀਂ ਝਾਕਣਾ। ਜਮ ਡਰਦੇ ਉਹਨਾਂ ਤੋਂ, ਮੌਤ ਡਰਦੀ ਉਹਨਾਂ ਤੋਂ, ਕਾਲ ਡਰਦਾ ਉਹਨਾਂ ਤੋਂ ਜਿਹੜੇ ਅਕਾਲ ਪੁਰਖ ਸਤਿਗੁਰੂ ਨਾਨਕ ਸਾਹਿਬ ਤੋਂ ਡਰਦੇ ਹਨ। ਜਿਨ੍ਹਾਂ ਭਾਉ ਤਿੰਨ ਨਾਹੇ ਭਾਉ, ਜਿਨ੍ਹਾਂ ਨੂੰ ਗੁਰੂ ਦਾ ਭਾਉ ਹੈ ਉਹਨਾਂ ਨੂੰ ਕਿਸੇ ਦਾ ਭਾਉ ਨਹੀਂ। ਮੁੱਛ ਭਾਉ ਨੇ ਭਵੇ, ਹਾਂ ਜਿਹੜੇ ਗੁਰੂ ਤੋਂ ਨਹੀਂ ਡਰਦੇ ਉਹਨਾਂ ਨੂੰ ਬੰਦੇ ਬੰਦੇ ਤੋਂ ਡਰਨਾ ਪੈਂਦਾ, ਹਰ ਇੱਕ ਤੋਂ ਡਰਨਾ ਪੈਂਦਾ। ਸੋ ਭਾਈ ਤਾਰੂ ਸਿੰਘ ਗੁਰੂ ਤੋਂ ਡਰਨ ਵਾਲੇ ਸਨ, ਇਸ ਕਰਕੇ ਦੁਨੀਆ ਦਾ ਅਤੇ ਮੌਤ ਦਾ ਅਤੇ ਕਾਲ ਦਾ ਡਰ ਦੂਰ ਹੋ ਚੁੱਕਾ ਸੀ।
ਜਿਸਦੇ ਹੱਥ ਮਸਾਲ ਹੈ ਕੀ ਕਰੂਗੋ ਅੰਧੇਰੋ ਤਾਹੀ,
ਜਿਹਦੇ ਹੱਥ ਵਿੱਚ ਮਸਾਲ ਹੋਵੇ ਹਨੇਰਾ ਉਹਦਾ ਕੀ ਕਰ ਸਕਦਾ, ਜਿਹਦੇ ਕੋਲ ਸੂਰਜ ਹੋਵੇ ਉਹਦੇ ਨੇੜੇ ਹਨੇਰਾ ਆ ਹੀ ਨਹੀਂ ਸਕਦਾ। ਕਹਿੰਦੇ ਸੂਰਜ ਦੇ ਨੇੜੇ ਹਨੇਰਾ ਆ ਸਕਦਾ, ਕਦੀ ਵੀ ਨਹੀਂ। ਲੱਖਾਂ ਕਰੋੜਾਂ ਸਾਲ ਹੋ ਗਏ ਨੇ, ਕਦੀ ਸੂਰਜ ਦੇ ਸਾਹਮਣੇ ਹਨੇਰਾ ਨਹੀਂ ਆਇਆ। ਇਸੇ ਤਰ੍ਹਾਂ ਹੀ ਜਿਹੜਾ ਪਰਮੇਸ਼ੁਰ ਦੇ ਪ੍ਰਕਾਸ਼ ਵਿੱਚ ਚਲਾ ਗਿਆ, ਬ੍ਰਹਮ ਗਿਆਨ ਵਿੱਚ ਚਲਾ ਗਿਆ, ਉਹਦੇ ਨੇੜੇ ਸੰਸਾਰ ਦਾ, ਮਾਇਆ ਦਾ, ਅਵਿਦਿਆ ਦਾ ਡਰ ਨਹੀਂ ਰਹਿੰਦਾ।
ਸੁਣੋ ਸਾਖੀ ਅਬ ਦੂਸਰੀ ਮਹਿਤਾਬ ਸਿੰਘ ਕੀ ਜੋਏ।
ਇਹਨਾਂ ਦਿਨਾਂ ਵਿੱਚ ਇੱਕ ਹੋਰ ਘਟਨਾ ਵਾਪਰੀ, ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਪਹਿਲਾਂ ਇੱਕ ਹੋਰ ਮਹਾਨ ਸ਼ਹੀਦੀ ਹੋਈ ਹੈ। ਇਹ ਗੱਲ ਆਮ ਤੌਰ 'ਤੇ ਤੁਸੀਂ ਰਾਗੀ ਸਿੰਘਾਂ ਢਾਡੀ ਸਿੰਘਾਂ ਤੋਂ ਨਹੀਂ ਸੁਣੀ ਹੋਣੀ, ਕਿਉਂਕਿ ਜਦੋਂ ਭਾਈ ਤਾਰੂ ਸਿੰਘ ਦਾ ਪ੍ਰਸੰਗ ਸੁਣਾਉਂਦੇ ਆ ਇਕੱਲੇ ਭਾਈ ਤਾਰੂ ਸਿੰਘ ਦਾ ਹੀ ਸੁਣਾਉਂਦੇ ਆ। ਮਹਿਤਾਬ ਸਿੰਘ ਦੀ ਸ਼ਹੀਦੀ ਦਾ ਪ੍ਰਸੰਗ ਬਹੁਤ ਘੱਟ ਜਗ੍ਹਾ 'ਤੇ ਸੁਣਿਆ ਹੋਣਾ, ਪਰ ਭਾਈ ਸਾਹਿਬ ਪੰਥ ਪ੍ਰਕਾਸ਼ ਦੇ ਲਿਖਾਰੀ ਭਾਈ ਰਤਨ ਸਿੰਘ ਜੀ ਲਿਖ ਰਹੇ ਹੈ, ਉਹਨਾਂ ਦਿਨਾਂ ਵਿੱਚ ਇਹਨਾਂ ਦੀ ਵੀ ਸ਼ਹੀਦੀ ਹੋਈ ਸੀ। ਮਹਤਾਬ ਸਿੰਘ ਦੀ ਸਾਖੀ ਭਾਈ ਤਾਰੂ ਸਿੰਘ ਦੇ ਨਾਲ ਸੰਬੰਧਿਤ ਹੈ, ਉਹਨਾਂ ਦੀ ਸ਼ਹੀਦੀ ਇਕੱਠੀ ਕਿਵੇਂ ਹੋਈ ਹੈ ਸੁਣੋ ਜਰਾ।
ਲੈਣ ਗਏ ਹਰ ਭਗਤ ਜੰਡਿਆਲੇ ਵਾਲੋਂ ਸੋਈ,
ਕਿਉਂਕਿ ਜਦੋਂ ਜ਼ਕਰੀਆ ਖਾਨ ਨੇ ਮੀਟਿੰਗ ਸੱਦੀ ਸੀ ਪੰਜਾਬ ਦੇ ਚੌਧਰੀਆਂ ਦੀ, ਉਹਨਾਂ ਨੂੰ ਬੜੀ ਤਾੜਨਾ ਕੀਤੀ ਸੀ ਵੀ ਤੁਸੀਂ ਤਾਂ ਸਰਕਾਰ ਤੋਂ ਲੱਖਾਂ ਰੁਪਈਆ ਲੈ ਕੇ ਖਾਈ ਜਾਂਦੇ ਵੀ ਅਸੀਂ ਸਿੰਘਾਂ ਨੂੰ ਖਤਮ ਕਰਾਂਗੇ, ਅਤੇ ਸਿੰਘ ਖਤਮ ਕਿਉਂ ਨਹੀਂ ਹੁੰਦੇ, ਕਿੱਥੇ ਹਨ ਸਿੰਘ, ਕਿਹੜੇ ਕਿਹੜੇ ਸਿੰਘ ਹਨ? ਅਤੇ ਭਗਤ ਨਿਰੰਜਣੀ ਨੇ ਕਹਿ ਦਿੱਤਾ ਸੀ ਵੀ ਸਿੰਘ ਤਾਂ ਕਈ ਹਨ, ਮੇਰੀ ਨਿਗਾਹ ਵਿੱਚ ਦੋ ਸਿੰਘ ਬਹੁਤੇ ਸਰਗਰਮ ਹਨ, ਇੱਕ ਤਾਂ ਜੁਝਾਰੂ ਸਿੰਘ ਹੈ ਬੜਾ ਭਾਈ ਮਹਤਾਬ ਸਿੰਘ, ਉਹਦੇ ਨਾਲ 25-30-50 ਸਿੰਘਾਂ ਦਾ ਜਥਾ ਰਹਿੰਦਾ ਹੈ, ਮਾਰ ਖੋਰੇ ਹਨ, ਬੜੇ ਲੜਾਕੇ ਹਨ, ਔਰ ਇਹ ਮਹਤਾਬ ਸਿੰਘ ਉਹੀ ਹੈ ਜਿਹਨੇ 6 ਸਾਲ ਪਹਿਲਾਂ ਮੱਸੇ ਦਾ ਕਤਲ ਕੀਤਾ ਹੈ, ਅਜੇ ਤੱਕ ਫੜਿਆ ਨਹੀਂ ਗਿਆ। ਉਹ ਕਹਿਣ ਲੱਗਾ ਜੀ ਨਹੀਂ ਫੜਿਆ ਗਿਆ ਅਜੇ ਤਾਈਂ, ਸਾਡੇ ਕਾਬੂ ਨਹੀਂ ਆਇਆ। ਜ਼ਕਰੀਆ ਖਾਂ ਕਹਿੰਦਾ ਵੀ ਹਰ ਹਾਲਤ ਵਿੱਚ ਮੈਨੂੰ ਮਹਤਾਬ ਸਿੰਘ ਚਾਹੀਦਾ ਜਿਉਂਦਾ, ਫੜ ਕੇ ਲਿਆਓ। ਅਤੇ ਦੂਸਰਾ ਕੌਣ ਹੈ? ਉਹ ਕਹਿੰਦੇ ਪੂਲੇ ਪਿੰਡ 'ਚ ਇੱਕ ਤਾਰੂ ਸਿੰਘ ਹੈ ਜਿਹੜਾ ਸਿੱਖਾਂ ਨੂੰ ਰੋਟੀ ਪ੍ਰਸ਼ਾਦਾ ਪਹੁੰਚਾਉਂਦਾ ਹੈ, ਉਹ ਵੀ ਮਦਦਗਾਰ ਹੈ, ਕਹਿੰਦੇ ਉਹਨੂੰ ਵੀ ਫੜ ਕੇ ਲਿਆਓ। ਸੋ ਖਾਲਸਾ ਜੀ, ਮਹਤਾਬ ਸਿੰਘ ਨੂੰ ਫੜਨ ਵਾਸਤੇ ਜੰਡਿਆਲੇ ਵਾਲੇ ਦੀ ਡਿਊਟੀ ਲੱਗੀ ਹੋਈ ਸੀ।
ਬਹੁਤ ਫੌਜ ਉਸ ਮੁਗਲਾਂ ਦਈ,
ਜ਼ਕਰੀਆ ਖਾਨ ਨੇ ਮੁਗਲਾਂ ਦੀ ਸਿਪਾਹੀਆਂ ਦੀ ਫੌਜ ਬਹੁਤ ਸਾਰੀ ਦਿੱਤੀ ਭਗਤ ਨਿਰੰਜਣੀਏ ਨੂੰ,
ਮਹਤਾਬ ਸਿੰਘ ਕੋ ਪਕੜਨ ਗਈ।
ਇਹ ਫੌਜ ਸ਼ਹੀਦ ਭਾਈ ਮਹਤਾਬ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਚੜ ਪਈ।
ਸੌ ਰਹਿ ਬੋ ਸਿੰਘਣ ਸਾਥ,
ਕਿਉਂਕਿ ਮਹਤਾਬ ਸਿੰਘ ਕੱਲਾ ਨਹੀਂ ਸੀ ਰਹਿੰਦਾ, ਉਹਦੇ ਨਾਲ ਸਿੰਘਾਂ ਦਾ ਇੱਕ ਤਿਆਰ ਪਰ ਤਿਆਰ ਜੁਝਾਰੂ ਸਿੰਘਾਂ ਦਾ ਜਥਾ ਘੋੜ ਸਵਾਰਾਂ ਦਾ ਰਹਿੰਦਾ ਸੀ।
ਜਨ ਥੋੜਨ ਬੋ ਆਵੇ ਨਾ ਹਾਥ,
ਉਹਦਾ 25-30-50 ਸਿੰਘ ਹਰ ਵੇਲੇ ਤਿਆਰ ਪਰ ਤਿਆਰ ਕਮਰ ਕਸੇ ਲੱਗੇ ਰਹਿੰਦੇ ਸਨ, ਅਤੇ ਉਹਨਾਂ ਤੋਂ ਮੌਤ ਵੀ ਡਰਦੀ ਸੀ। ਜੁਝਾਰੂ ਸਿੰਘ ਸਨ, ਸੂਰਮੇ ਸਨ, ਜਿਨ੍ਹਾਂ ਨੇ ਤਲੀ 'ਤੇ ਜਾਨ ਧਰੀ ਹੋਵੇ ਉਹਨਾਂ ਦੇ ਨੇੜੇ ਕੋਈ ਨਹੀਂ ਜਾਂਦਾ ਹੁੰਦਾ। ਫੌਜ ਵਾਲੇ ਬਲਾ ਕਰਦੇ ਸਨ ਵੀ ਉਹ ਕਿਤੇ ਹੋਰ ਲੰਘ ਜਾਣ 'ਤੇ ਸਾਡਾ ਰਾਹ ਉਹ ਟਾਲ ਜਾਂਦੇ ਸਨ। ਹਾਂਜੀ,
ਮਹਿਤਾਬ ਸਿੰਘ ਹੈ ਸੂਰੋ ਪੂਰ,
ਭਾਈ ਮਹਿਤਾਬ ਸਿੰਘ ਬੜਾ ਸੂਰਬੀਰ ਯੋਧਾ ਲੜਾਕਾ ਸਿੰਘ ਸੀ, ਜਿਹਨੇ ਮੱਸੇ ਦਾ ਸਿਰ ਵੱਢਿਆ ਆ ਕੇ ਬੀਕਾਨੇਰ ਤੋਂ। ਛੋਟੀ ਮੋਟੀ ਹਸਤੀ ਥੋੜ੍ਹਾ ਸੀ, ਉਹ ਬੜਾ ਲੜਾਕਾ ਸੂਰਮਾ ਯੋਧਾ ਜੁਝਾਰੂ ਸਿੰਘ ਸੀ।
ਨਾਮ ਸੁਣਤ ਹੋਏ ਦੁਸ਼ਮਣ ਦੂਰ,
ਮਹਿਤਾਬ ਸਿੰਘ ਦਾ ਨਾਂ ਸੁਣ ਕੇ ਦੁਸ਼ਮਣ ਨੂੰ ਗਸ਼ੀ ਪੈ ਜਾਂਦੀ ਸੀ, ਉਹ ਰਾਹ ਬਦਲ ਕੇ ਲੰਘ ਜਾਂਦੇ ਸਨ, ਕਹਿੰਦੇ ਵੀ ਜਿੱਧਰੋਂ ਮਹਿਤਾਬ ਸਿੰਘ ਆਉਂਦਾ ਉੱਧਰੋਂ ਨਹੀਂ ਜਾਣਾ, ਰਾਹ ਬਦਲ ਜਾਂਦੇ ਸਨ।
ਨਾਮ ਲੈ ਉਸ ਬੰਦੇ ਹਥਿਆਰ,
ਹਾਂਜੀ,
ਨਾਮ ਲੈ ਉਸ ਬੰਦੇ ਹਥਿਆਰ,
ਉਹਦਾ ਨਾਂ ਲੈ ਕੇ ਕਹਿੰਦੇ ਜਿਹੜਾ ਸ਼ਸਤਰ ਧਾਰਨ ਕਰ ਲਵੇ,
ਮਰਨ ਲੜਨ ਕੋ ਰਹਿ ਤਿਆਰ,
ਉਹ ਵੀ ਤਿਆਰ ਬਰ ਤਿਆਰ ਹੋ ਜਾਂਦਾ ਸੀ। ਯਾਨੀ ਮਹਿਤਾਬ ਸਿੰਘ ਦਾ ਹੌਸਲਾ ਇੰਨਾ ਸੀ ਉਹਦਾ ਸਿੰਘਾਂ ਨੂੰ ਦੂਸਰਿਆਂ ਨੂੰ, ਵੀ ਜੇ ਉਹਨਾਂ ਨੂੰ ਪਤਾ ਲੱਗਦਾ ਸੀ ਵੀ ਜਥੇਦਾਰ ਮਹਿਤਾਬ ਸਿੰਘ ਸਾਡੇ ਨਾਲ ਹੈ, ਤੇ ਮਾੜੇ ਦਿਲ ਵਾਲੇ ਦਾ ਵੀ ਦਿਲ ਹੋ ਜਾਂਦਾ ਸੀ ਵੀ ਕੋਈ ਗੱਲ ਨਹੀਂ, ਜੇ ਜਥੇਦਾਰ ਹੋਰੀ ਨਾਲ ਨੇ ਫਿਰ ਆਪਾਂ ਨਹੀਂ ਮਾਰ ਖਾਂਦੇ। ਏਡਾ ਉਹਨਾਂ ਦਾ ਹੌਸਲਾ ਸੀ ਪੰਥ ਵਿੱਚ।
ਜਿੱਧਰ ਹਲ ਕਾਰਨ ਦਇਓ ਬਦਾਏ,
ਜਿੱਧਰ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਦਾ ਜਥਾ ਸੀ ਜੰਗਲ ਦੇ ਵਿੱਚ, ਮਾਝੇ ਦੇ ਵਿੱਚ, ਸ਼੍ਰੀ ਅੰਮ੍ਰਿਤਸਰ ਦੇ ਇਲਾਕੇ ਉਦੋਂ ਜੰਗਲ ਜ਼ਿਆਦਾ ਹੁੰਦੇ ਸਨ, ਅਤੇ ਉਹਨਾਂ ਜੰਗਲਾਂ ਵਿੱਚ ਸਿੰਘ ਦਿਨ ਕੱਟ ਲਿਆ ਕਰਦੇ ਸਨ, ਅਤੇ ਹਲਕਾਰਿਆਂ ਦੀ ਫੌਜ ਚੜ੍ਹੀ, ਹੁਣ ਆਰਡਰ ਸਖਤ ਸੀਗਾ ਵੀ ਫੜ ਕੇ ਲਿਆਉਣਾ ਹੀ ਲਿਆਉਣਾ। ਪਹਿਲਾਂ ਤਾਂ ਟਾਲਾ ਕਰ ਜਾਂਦੇ ਸੀ, ਪਰ ਜਦੋਂ ਆਰਡਰ ਹੋਵੇ ਉੱਪਰੋਂ ਫਿਰ ਉਹ ਮੰਨਣਾ ਪੈਂਦਾ। ਤੋ ਹਰਭਗਤ ਨਿਰੰਜਣੀਏ ਦੇ ਨਾਲ ਤੁਰਕਾਂ ਦੀ ਫੌਜ ਦਾ ਇੱਕ ਜਥਾ ਭਾਈ ਸਾਹਿਬ ਮਹਿਤਾਬ ਸਿੰਘ ਨੂੰ ਲੱਭਦੇ ਫਿਰਦੇ ਹਨ।
ਚੜਿਓ ਨਿਰੰਜਣੀ ਤਾਹੀ ਕੋ ਤਾਏ,
ਹਰ ਭਗਤ ਨਿਰੰਜਣੀਆ ਜੰਡਿਆਲੇ ਵਾਲਾ ਇਹ ਵੱਡਾ ਮੁਖਬਰ ਸੀ, ਖਾਲਸੇ ਦਾ ਵੈਰੀ ਸੀ, ਉਸ ਵੇਲੇ ਸਰਕਾਰੀ ਟਾਊਟ ਸੀਗਾ, ਇਹ ਲੱਭਦਾ ਲੱਭਦਾ ਭਾਈ ਸਾਹਿਬ ਜੀ ਭਾਈ ਮਹਤਾਬ ਸਿੰਘ ਜੀ ਦੇ ਪਿੱਛੇ ਪਿਆ ਹੋਇਆ ਹੈ।
ਸਿੰਘ ਰਹਿ ਲੁਕ ਬੇਲਨ ਮਾਹੀ,
ਉਹ ਸਮਾਂ ਸੀ ਸਿੰਘ ਜੰਗਲਾਂ ਚ ਰਹਿੰਦੇ ਸੀਗੇ ਬੇਲਾਂ ਵਿਚ।
ਫੌਜ ਵਰਤ ਚਿਤ ਆਏ ਸੰਕਾਹੀ,
ਤੇ ਫੌਜ ਜੰਗਲ ਚ ਵੜਦੀ ਡਰਦੀ ਸੀ ਸੰਗਦੀ ਸੀ, ਪਤਾ ਨੀ ਅੰਦਰ ਜੰਗਲ ਦੇ ਸਿੰਘ ਕਿਧਰੋਂ ਪੈ ਜਾਣ ਕਿਵੇਂ ਪੈ ਜਾਣ, ਜੰਗਲ ਦਾ ਭੇਤ ਨਹੀਂ ਸੀ ਫੌਜ ਨੂੰ।
ਮਾਰੇ ਸਿੰਘਣ ਜੋ ਆਵੇ ਹੱਥ,
ਜੇ ਕੋਈ ਕੱਲਾ ਦੁਕੱਲਾ ਸਿੰਘ ਹੱਥ ਆ ਜਾਂਦਾ ਸੀ ਫੌਜ ਸਿੰਘਾਂ ਨੂੰ ਮਾਰ ਦਿੰਦੀ ਸੀ, ਜੇ ਕਿਤੇ ਸਿੰਘਾਂ ਦਾ ਦਾ ਲੱਗਦਾ ਸੀ ਸਿੰਘ ਹੱਥ ਹੌਲਾ ਕਰ ਜਾਂਦੇ ਸੀ, ਏਦਾਂ ਕੰਮ ਚੱਲਦਾ ਸੀ। ਹਾਂਜੀ,
ਮਾਰੇ ਸਿੰਘ ਲੈ ਬੋ ਸਾਥ,
ਜਦੋਂ ਸਿੰਘ ਆਉਂਦੇ ਸੀ ਉਹ ਵੈਰੀ ਦੀ ਫੌਜ ਦੇ ਵਿੱਚ ਕੱਟ ਵੱਢ ਕਰਕੇ ਨਿਕਲ ਜਾਂਦੇ ਸੀ, ਜੇ ਸਿੰਘ ਥੋੜੇ ਹੁੰਦੇ ਸੀ ਕਦੀ ਤੁਰਕਾਂ ਦਾ ਜ਼ੋਰ ਪੈ ਜਾਂਦਾ ਸੀ ਸਿੰਘ ਮਾਰੇ ਜਾਂਦੇ ਸੀ, ਏਦਾਂ ਦਾ ਕੰਮ ਚੱਲਦਾ ਸੀ ਉਹਨਾਂ ਦਿਨਾਂ ਵਿੱਚ।
ਹੁਣੇ ਢੁੰਡਤ ਦਿਨ ਕਈ ਬਤਾਇਓ,
ਸਾਧ ਸਿੰਘ ਜੀ ਕਈ ਦਿਨ ਭਾਈ ਮਹਤਾਬ ਸਿੰਘ ਦੀ ਭਾਲ ਹੁੰਦੀ ਰਹੀ, ਢੂੰਡ ਹੁੰਦੀ ਰਹੀ।
ਮਹਤਾਬ ਸਿੰਘ ਤਬ ਇਉਂ ਸੁਣ ਪਾਇਓ,
ਉਹਨਾਂ ਦਿਨਾਂ ਵਿੱਚ ਹੀ ਭਾਈ ਮਹਤਾਬ ਸਿੰਘ ਨੂੰ ਪਤਾ ਲੱਗਾ
ਤਾਰੂ ਸਿੰਘ ਜੀ ਤੁਰ ਗਇਓ ਐਦੀਨ ਸਾਥ ਲਾਹੌਰ,
ਕਿ ਭਾਈ ਤਾਰੂ ਸਿੰਘ ਜੀ ਨੂੰ ਐਦੀਏ ਫੜ ਕੇ ਲਾਹੌਰ ਲੈ ਗਏ ਨੇ। ਇਹ ਖਬਰ ਹੌਲੇ ਹੌਲੇ ਸਿੰਘਾਂ 'ਚ ਪਹੁੰਚ ਜਾਂਦੀ ਸੀ, ਪਿੰਡਾਂ ਪਿੰਡਾਂ 'ਚੋਂ ਗਾਂਹ ਦੀ ਗਾਂਹ ਸਿੰਘਾਂ ਦੇ ਆਪਣੇ ਹੀ ਸੂਹੀਏ ਹੁੰਦੇ ਸਨ, ਜਿਵੇਂ ਸਰਕਾਰੀ ਫੌਜ ਦੇ ਸੂਹੀਏ ਹੁੰਦੇ ਸਨ ਸਿੰਘਾਂ ਦੇ ਵੀ ਸੂਹੀਏ ਹੁੰਦੇ ਸਨ, ਉਹ ਖਬਰ ਲੈ ਆਉਂਦੇ ਸੀ ਜੰਗਲਾਂ ਵਿੱਚ। ਭਾਈ ਮਹਤਾਬ ਸਿੰਘ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਐਦੀਏ ਫੜ ਕੇ ਲੈ ਗਏ ਨੇ ਲਾਹੌਰ।
ਸੀਸ ਲਗਾਵਨ ਤੁਰਕ ਸਿਰ, ਦੰਗਾ ਮਚਾਵਨ ਰੋਰ,
ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਤੁਰਕਾਂ ਦੇ ਸਿਰ ਆਪਣੇ ਸੀਸ ਦਾ ਠੀਕਰਾ ਭੰਨਣ ਗਏ ਹਨ, ਭਾਵ ਸ਼ਹੀਦੀ ਪਾਉਣ ਗਏ ਹਨ ਤਾਰੂ ਸਿੰਘ ਜੀ। ਉਹਨਾਂ ਤੋਂ ਬਾਅਦ ਖਾਲਸੇ ਵਿੱਚ ਇੱਕ ਨਵਾਂ ਉਬਾਲਾ ਆਵੇਗਾ, ਉਹਨਾਂ ਦੀ ਸ਼ਹੀਦੀ ਇੱਕ ਕ੍ਰਾਂਤੀ ਲੈ ਕੇ ਆਵੇਗੀ ਔਰ ਜ਼ਾਲਮਾਂ ਦਾ ਰਾਜ ਖਤਮ ਹੋਵੇਗਾ।
ਲਾਹੌਰ ਜਾ ਸਿਰ ਚੜਗ ਨਵਾਬ,
ਭਾਈ ਤਾਰੂ ਸਿੰਘ ਜੀ ਲਾਹੌਰ ਜਾ ਕੇ ਨਵਾਬ ਜਕਰੀਏ ਦੇ ਸਿਰ ਤੇ ਆਪਣੇ ਸੀਸ ਦਾ ਠੀਕਰਾ ਭੰਨਣਗੇ, ਭਾਵ ਸ਼ਹੀਦੀ ਪਾਣਗੇ।
ਲੈ ਜਾਏ ਦਰਗਾਹੇ ਉਨ ਕਰੂੰ ਖਰਾਬ,
ਔਰ ਭਾਈ ਤਾਰੂ ਸਿੰਘ ਜੈਸੇ ਸੰਤ ਪੁਰਸ਼ ਮਹਾਂਪੁਰਸ਼ ਬੰਦਗੀ ਵਾਲੇ ਜਦੋਂ ਸ਼ਹੀਦ ਹੋਣਗੇ ਤਾਂ ਉਹਦਾ ਪਾਪ ਜਕਰੀਏ ਨੂੰ ਨਰਕਾਂ ਚ ਲੈ ਜਾਏਗਾ।
ਕੇਸਨ ਸੋ ਕਰੂੰਗਾ ਸੀਸ ਨਿਭਾਏ,
ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਸਿਦਕੀ ਸਿੰਘ ਹਨ।
ਤੁਰਕਨ ਕੇ ਸਿਰ ਲਗੇ ਗੋ ਗੁਨਾਹ,
ਉਹਨਾਂ ਦੀ ਸ਼ਹੀਦੀ ਦਾ ਵੱਡਾ ਗੁਨਾਹ ਜ਼ਕਰੀਆ ਖਾਨ ਦੇ ਸਿਰ ਤੇ ਲੱਗੇਗਾ, ਉਹ ਦੋਸ਼ ਲੱਗੇਗਾ ਤੁਰਕਾਂ ਨੂੰ, ਪਾਪ ਲੱਗੇਗਾ।
ਕੋਈ ਮੰਨੇਗਾ ਸਿਰ ਸਾਹਿਬ ਪਾਣਾ,
ਭਾਈ ਤਾਰੂ ਸਿੰਘ ਸਿਦਕੀ ਸਿੱਖ ਹੈ ਤੇ ਉਹ ਆਪਣੇ ਵਾਹਿਗੁਰੂ ਦਾ ਪਰਮੇਸ਼ਰ ਦਾ ਭਾਣਾ ਮੰਨੇਗਾ।
ਸਫਲ ਮੰਨੇਗਾ ਸਿਰ ਤੁਰਕਨ ਲਾਣਾ,
ਉਹ ਆਪਣੇ ਸੀਸ ਨੂੰ ਤੁਰਕਾਂ ਦੇ ਸਿਰ ਲਾ ਕੇ ਸਫਲ ਮੰਨੇਗਾ ਵੀ ਮੇਰਾ ਸਰੀਰ ਸਫਲ ਹੋ ਗਿਆ, ਸ਼ਹੀਦੀ ਪਾ ਕੇ ਸਿੰਘ ਜੀ ਭਾਈ ਤਾਰੂ ਸਿੰਘ ਜੀ ਸੱਚਖੰਡ ਜਾਣਗੇ ਤੇ ਆਪਣੀ ਯਾਤਰਾ ਸਫਲੀ ਕਰਨਗੇ।
ਸਿੰਘ ਧਨ ਜੋ ਜੁੱਦ ਮਚਾਵੇ,
ਭਾਈ ਮਹਤਾਬ ਸਿੰਘ ਜੀ ਕਹਿੰਦੇ ਧਨ ਹਨ ਗੁਰੂ ਕੇ ਸਿੰਘ ਜਿਹੜੇ ਧਰਮ ਜੁੱਦ ਵਿੱਚ ਲੜਦੇ ਹਨ। ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਾਰ, ਚਿੱਤ ਮੈਂ ਜੁੱਦ ਵਿਚਾਰ, ਦੇਹ ਅਨਿਤ ਨਾਨਿਤ ਰਹਿ, ਜਸ ਨਾਮ ਚੜੈ ਭਾਵ ਸਾਗਰ ਤਾਰ। ਧਨ ਹੈ ਉਹਨਾਂ ਦਾ ਜੀਵਣਾ ਸੰਸਾਰ ਦੇ ਵਿੱਚ ਜਿਹੜੇ ਮੁੱਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਜਪਦੇ ਹਨ ਔਰ ਚਿੱਤ ਵਿੱਚ ਧਰਮ ਜੋਤੀ ਬਿਰਤੀ ਰੱਖਦੇ ਹਨ। ਐਸੇ ਗੁਰਮੁਖ ਜਨ ਸੰਸਾਰ ਵਿੱਚੋਂ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਨ।
ਸਿੰਘ ਧਨ ਜੋ ਤੁਰਕਨ ਸਿਰ ਲਾਵੇ,
ਧਨ ਹਨ ਉਹ ਸਿੰਘ ਜਿਹੜੇ ਆਪਣੇ ਸੀਸ ਜ਼ਾਲਮਾਂ ਦੇ ਸਿਰ ਲਾ ਕੇ ਜ਼ੁਲਮ ਦਾ ਬੇੜਾ ਡੋਬ ਰਹੇ ਹਨ।
ਮਰਨ ਸਭਨ ਕੇ ਸੀਸ ਪਰ ਸਫਲ ਮਰਨ ਹੈ ਤਾਹੇ,
ਮੌਤ ਸਾਰਿਆਂ ਵਾਸਤੇ ਸਾਂਝੀ ਹੈ, ਐਸਾ ਸੰਸਾਰ 'ਚ ਕੋਈ ਵਿਅਕਤੀ ਨਹੀਂ ਜੋ ਸਦਾ ਜਿਉਂਦਾ ਰਹੇ। ਸੂਬੇ ਵਜੀਦ ਖਾਨ ਨੂੰ ਕਿਹਾ ਸੀ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਨੇ, ਜਦੋਂ ਸੂਬੇ ਨੇ ਆਖਿਆ ਬੱਚਿਓ ਅਜੇ ਤੁਹਾਡੀ ਉਮਰ ਛੋਟੀ ਹੈ, ਜਾਨ ਬਚਾ ਲਓ, ਧਰਮ ਆਪਣਾ ਛੱਡ ਕੇ ਦੀਨ ਇਸਲਾਮ ਕਬੂਲ ਕਰ ਲਓ। ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਕਿਹਾ ਸੀ ਵਜੀਦ ਖਾਨ ਜੇ ਤੂੰ ਗਰੰਟੀ ਦਿੰਦਾ ਵੀ ਮੁਸਲਮਾਨ ਬਣ ਕੇ ਮੌਤ ਨਹੀਂ ਆਏਗੀ ਫਿਰ ਅਸੀਂ ਬਣ ਜਾਂਦੇ ਹਾਂ, ਕੀ ਤੂੰ ਮਰਨਾ ਕੋਈ ਨਹੀਂ। ਜੇ ਤੂੰ ਮੁਸਲਮਾਨ ਹੋ ਕੇ ਵੀ ਮਰੇਗਾ ਤੇ ਫਿਰ ਅਸੀਂ ਆਪਣਾ ਧਰਮ ਛੱਡ ਕੇ ਕਿਉਂ ਮਰੀਏ, ਅਸੀਂ ਆਪਣੇ ਧਰਮ ਵਿੱਚ ਹੀ ਸ਼ਹੀਦੀ ਪਾਵਾਂਗੇ। ਸੋ ਸਾਧ ਸੰਗਤ ਜੀ, ਮਰਨ ਸਾਰਿਆਂ ਦੇ ਸਿਰ 'ਤੇ ਹੈ। ਜਿਹੜੇ ਆਪਣਾ ਧਰਮ ਛੱਡ ਦਿੰਦੇ ਉਹ ਵੀ ਮਰ ਜਾਂਦੇ ਆ, ਜਿਹੜੇ ਧਰਮ ਨਿਭਾ ਜਾਂਦੇ ਆ ਉਹ ਸਰੀਰ ਕਰਕੇ ਮਰਦੇ ਆ, ਪਰ ਆਤਮਾ ਕਰਕੇ ਅਮਰ ਹੋ ਜਾਂਦੇ। ਹਾਂਜੀ,
ਧਰਮ ਨਿਭੈ ਸਿੱਖੀ ਨਿਭੈ ਤੁਰਕਨ ਸੀਸ ਲਗ ਜਾਹੇ।
ਇੱਥੇ ਸਦਾ ਕਿਸੇ ਨੇ ਨਹੀਂ ਰਹਿਣਾ, ਚਾਰ ਦਿਨ ਦਾ ਮੇਲਾ ਹੈ, ਦੋ ਚਾਰ ਦਿਨ ਜ਼ਿਆਦਾ ਜੀ ਲਿਆ ਫਿਰ ਵੀ ਮਰਨਾ ਹੈ। ਜੇ 100 ਵਰਿਆ ਜੀਵਣਾ ਭੀ ਤਾਨ ਹੋ ਸੀ ਖੇ, 100 ਸਾਲ ਜੀ ਕੇ ਵੀ ਮਰਨਾ ਹੀ ਪੈਣਾ। ਇਸ ਕਰਕੇ ਭਾਈ ਸਾਹਿਬ ਤਾਰੂ ਸਿੰਘ ਜੀ ਆਪਣਾ ਸੀਸ ਵਾਰ ਦੇਣਗੇ, ਗੱਲ ਭਾਈ ਮਹਤਾਬ ਸਿੰਘ ਜੀ ਸੋਚ ਰਹੇ ਹਨ।
ਧੰਨ ਧੰਨ ਦੇ ਮਣੀ ਸਿੰਘ ਪਾਈ,
ਭਾਈ ਮਹਤਾਬ ਸਿੰਘ ਸੋਚਦੇ ਧੰਨ ਹਨ ਭਾਈ ਮਣੀ ਸਿੰਘ ਸ਼ਹੀਦ।
ਬੰਦ ਬੰਦ ਜਿਨ ਦੇ ਕਟਾਈ,
ਜਿਨ੍ਹਾਂ ਨੇ ਆਪਣੇ ਬੰਦ ਬੰਦ ਕਟਾਏ ਹਨ, ਸ਼ਹੀਦੀ ਪਾਈ ਹੈ।
ਧੰਨ ਦਿਆਲ ਸਿੰਘ ਸ਼ਾਇ ਸਿਰ ਵਾਲਾ,
ਆ ਧੰਨ ਭਾਈ ਦਿਆਲ ਸਿੰਘ ਜੀ ਹਨ ਜਿਨ੍ਹਾਂ ਨੇ ਸ਼ਹੀਦੀ ਪਾਈ ਹੈ।
ਚੜਿਓ ਚਰਖੜੀ ਧਰਮ ਸੰਭਾਲ,
ਸਿੰਘ ਭਾਈ ਮਨੀ ਸਿੰਘ ਦੇ ਨਾਲ ਸ਼ਹੀਦ ਕੀਤੇ ਸੀਗੇ ਭਾਈ ਦਿਆਲ ਸਿੰਘ, ਭਾਈ ਗੁਲਜ਼ਾਰਾ ਸਿੰਘ, ਭਾਈ ਕੇ ਕੋਇਰ ਸਿੰਘ, ਕੇਸਰਾ ਸਿੰਘ, ਇਹ ਸਿੰਘਾਂ ਨੂੰ ਬੜੇ ਤਸੀਹੇ ਦਿੱਤੇ। ਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਵੱਡਾ ਪੁੱਤਰ ਵੀ ਨਾਲ ਸੀਗਾ, ਉਹਨਾਂ ਨੂੰ ਵੀ ਸ਼ਹੀਦ ਕੀਤਾ ਸੀ। 7 ਸਿੰਘ ਸ਼ਹੀਦ ਕੀਤੇ ਸੀ, ਉਹਨਾਂ ਦਾ ਜ਼ਿਕਰ ਕਰ ਰਹੇ ਭਾਈ ਰਤਨ ਸਿੰਘ ਜੀ। ਹਾਂਜੀ,
ਸੁਬੇਗ ਸਿੰਘ ਜੱਬਰ ਸੁੱਤ ਨਾਲ,
ਔਰ ਧੰਨ ਭਾਈ ਸੁਬੇਗ ਸਿੰਘ ਜੰਬਰ ਹਨ ਜਿਨ੍ਹਾਂ ਦਾ ਪੁੱਤਰ ਸ਼ਾਹਬਾਜ ਸਿੰਘ ਨਾਲ ਸ਼ਹੀਦੀ ਪਾ ਗਿਆ।
ਚੜ ਕਰ ਚਖਨ ਜਿਨ ਜਪਿਓ ਅਕਾਲ,
ਰੱਖੜੀ ਤੇ ਚੜ ਕੇ ਵੀ ਅਕਾਲ ਅਕਾਲ ਦੇ ਜਕਾਰੇ ਗਾਉਂਦੇ ਰਹੇ।
ਧੰਨ ਧੰਨ ਵੈ ਸਿੰਘ ਜਿਨ ਆਪਾ ਮਾਰਾ,
ਧੰਨ ਹਨ ਉਹ ਸਿੰਘ ਜਿਨ੍ਹਾਂ ਨੇ ਆਪਾ ਕੁਰਬਾਨ ਕਰ ਦਿੱਤਾ ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖੀ ਵਾਸਤੇ।
ਗੁਰੇ ਤਸੀਸ ਲਗਾਏ ਸਿਦਾਰਾ,
ਆਪਣੇ ਸਤਿਗੁਰਾਂ ਵਾਸਤੇ ਆਪਣੇ ਸੀਸ ਲਾ ਕੇ ਸ਼ਹੀਦ ਹੋ ਗਏ।
ਹਮੇ ਕਮਾਈ ਕਿਆ ਕਰੀ ਕੁਛ ਛਪ ਦਹ ਬਤਾਏ।
ਭਾਈ ਮਹਤਾਬ ਸਿੰਘ ਜੀ ਕਿੱਡੇ ਮਹਾਨ ਹਨ, ਪਰ ਆਪਣੀ ਨਿਮਰਤਾ ਨਾਲ ਕਹਿ ਰਹੇ ਹੈ, ਕਹਿੰਦੇ ਅਸੀਂ ਕੀ ਕਮਾਈ ਕੀਤੀ ਹੈ। ਉਹਨਾਂ ਸਿੰਘਾਂ ਨੇ ਤਾਂ ਕਮਾਈ ਕੀਤੀ, ਭਾਈ ਮਨੀ ਸਿੰਘ ਜੀ, ਭਾਈ ਦਿਆਲ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਗੁਲਜ਼ਾਰਾ ਸਿੰਘ ਜੀ, ਭਾਈ ਕੇਸਰਾ ਸਿੰਘ ਜੀ, ਸਾਰੇ ਸਿੰਘ ਕਿੱਡੇ ਕਸ਼ਟ ਸਹਿ ਕੇ ਸ਼ਹੀਦ ਹੋ ਗਏ, ਸੈਂਕੜੇ ਹਜ਼ਾਰਾਂ ਸਿੰਘ। ਮੈਂ ਕੀ ਕੀਤਾ ਕਹਿੰਦੇ, ਛੱਪ ਕੇ ਦਿਨ ਕੱਟੀ ਜਾਂਦਾ, ਕਿਉਂਕਿ ਸਿੰਘ ਜੰਗਲਾਂ 'ਚ ਲੁੱਕ ਛਿਪ ਕੇ ਰਹਿ ਰਹੇ ਸਨ। ਭਾਈ ਮਹਤਾਬ ਸਿੰਘ ਜੀ ਕਹਿੰਦੇ ਮੈਂ ਵੀ ਲੁੱਕ ਛਿਪ ਕੇ ਦਿਨ ਕੱਟੀ ਜਾ ਰਿਹਾ, ਕੀ ਕਮਾਈ ਕੀਤੀ ਹੈ। ਹਾਲਾਂਕਿ ਉਹ ਲੁਕਣਾ ਛਿਪਣਾ ਉਹਨਾਂ ਦਾ ਪੰਥ ਵਾਸਤੇ ਹੀ ਸੀ, ਪਰ ਫਿਰ ਵੀ ਦੇਖੋ ਉਹਨਾਂ ਸਿੰਘਾਂ 'ਚ ਨਿਮਰਤਾ ਸੀ। ਅੱਜ ਸਾਧ ਸਿੰਘ ਜੀ ਛੋਟੀ ਮੋਟੀ ਕੋਈ ਗੱਲ ਕਰ ਦਈਏ ਨਾ, ਤਾਂ ਆਪਣਾ ਨਾਂ ਪਹਿਲਾਂ ਅਖਬਾਰਾਂ 'ਚ ਟੀ ਵੀ ਚੈਨਲਾਂ 'ਚ ਮੰਗਦੇ ਹਾਂ ਵੀ ਨੰਬਰ ਪਹਿਲਾਂ ਮੇਰਾ ਹੋਣਾ ਚਾਹੀਦਾ, ਮੇਰੀ ਕੁਰਬਾਨੀ ਜ਼ਿਆਦਾ ਹੈ। ਕਈਆਂ ਨੇ ਕੀਤਾ ਵੀ ਕੱਖ ਨਹੀਂ ਹੁੰਦਾ ਅਤੇ ਆਪਣੇ ਨਾਂ ਦੀਆਂ ਫੋਟੋਆਂ ਛਾਪ ਛਾਪ ਕੇ ਵੰਡੀ ਜਾਂਦੇ ਹੈ, ਪਰ ਖਾਲਸਾ ਜੀ ਜਿਨ੍ਹਾਂ ਦੀ ਕਮਾਈ ਹੈ ਧੰਨ ਗੁਰੂ ਕੇ ਸਿੱਖ, ਉਹ ਆਪਣੇ ਆਪ ਨੂੰ ਜਣਾਉਂਦੇ ਹੀ ਨਹੀਂ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਵਡਿਆਈ ਗੁਰਸਿੱਖੀ ਦੀ ਹੈ। ਹਾਂਜੀ,
ਕਿ ਮਹਾ ਮੁੰਨ ਕੇ ਟਿਗ ਬਹਿ ਦਰਗਾਹ ਚਹਿਰੀ ਜਾਏ,
ਅਸੀਂ ਉਹਨਾਂ ਦੇ ਕੋਲ ਜਦੋਂ ਦਰਗਾਹ ਜਾਵਾਂਗੇ ਕਿਵੇਂ ਬੈਠਾਂਗੇ, ਭਾਈ ਮਨੀ ਸਿੰਘ ਦੇ ਕੋਲ, ਉਹਨਾਂ ਸ਼ਹੀਦਾਂ ਦੇ ਕੋਲ ਕਿਵੇਂ ਬੈਠਾਂਗੇ, ਕਿਉਂਕਿ ਅਸੀਂ ਤਾਂ ਲੁੱਕ ਕੇ ਦਿਨ ਕੱਟ ਰਹੇ ਹਾਂ, ਭਾਈ ਮਹਤਾਬ ਸਿੰਘ ਸੋਚਦੇ ਆ। ਹਾਂਜੀ,
ਹੁਣ ਸਿੰਘਾਂ ਸਹਿ ਹਮ ਕੀਏ ਰਲੀਏ,
ਕਿਵੇਂ ਰਲਾਂਗੇ ਉਹਨਾਂ ਨਾਲ, ਸ਼ਹੀਦਾਂ ਦੇ ਨਾਲ ਰਲਣ ਵਾਸਤੇ ਜਾਨ ਤਲੀ ਤੇ ਧਰਨੀ ਪਏਗੀ, ਤਾਂ ਹੀ ਰਲਾਂਗੇ।
ਕਿ ਮੁਨ ਸੰਗ ਅਸੀਂ ਪੀ ਚਲੀਏ,
ਅਸੀਂ ਕਿਵੇਂ ਜਾਈਏ ਉਹਨਾਂ ਦੇ ਨਾਲ,
ਕਾਚੀ ਦੇ ਸਦਾ ਥਿਰ ਨਾਹੀ,
ਕੱਚੀ ਦੇ ਹੈ ਨਾਸਮਾਨ ਝੂਠੀ, ਕਿੰਨਾ ਚਿਰ ਚੱਲੇਗੀ, ਇੱਕ ਦਿਨ ਤਾਂ ਇਹ ਮਿੱਟੀ ਦੀ ਗਾਗਰ ਟੁੱਟ ਜਾਣੀ ਹੈ।
ਬਹੁਤ ਉਮਰ ਹਮ ਗਈ ਬਤਾਹੀ,
ਬਹੁਤ ਉਮਰ ਸਾਡੀ ਬੀਤ ਗਈ ਹੈ, ਤੇ ਜੇ 2-4 ਸਾਲ ਹੋਰ ਵੀ ਜੀ ਲਿਆ ਭਾਈ ਮਹਤਾਬ ਸਿੰਘ ਸੋਚਦੇ ਫਿਰ ਵੀ ਤਾਂ ਮਰਾਂਗੇ, ਕਿਉਂ ਨਾ ਭਾਈ ਸਾਹਿਬ ਮਤਾਰੂ ਸਿੰਘ ਦੇ ਨਾਲ ਹੀ ਆਪਣੀ ਯਾਤਰਾ ਪੂਰੀ ਕਰੀਏ।
ਬਿਨ ਤੁਰਕਨ ਕਹੂੰ ਦੇ ਗਰੀਏ,
ਹਾਂਜੀ,
ਬਿਨ ਤੁਰਕਨ ਕਹੂੰ ਦੇ ਗਰੀਏ,
ਹਾਂ, ਜੇ ਤੁਰਕਾਂ ਤੋਂ ਬਿਨਾਂ ਭਾਵ ਜੰਗ ਤੋਂ ਬਿਨਾਂ ਕਿਤੇ ਮਰ ਗਏ, ਉੱਦਾਂ ਹੀ ਮਰ ਤਾਂ ਜਾਣਾ ਹੀ, ਬਿਮਾਰ ਹੋ ਕੇ ਮਰ ਜਾਂਗੇ, ਕਿਤੇ ਕਿਤੇ ਸੱਟ ਲੱਗ ਗਈ ਤਾਂ ਮਰ ਗਏ, ਘੋੜੇ ਤੋਂ ਡਿੱਗ ਪਏ ਤਾਂ ਮਰ ਗਏ, ਕਿਤੇ ਉੱਦਾਂ ਹੀ ਮਰ ਗਏ, ਰਾਹ ਜਾਂਦੇ ਬਿਨਾਂ ਮਤਲਬ ਦੇ।
ਸ਼ਹੀਦੀ ਮਰਾਤਬ ਤੇ ਕਿਉਂ ਜਾਈਏ,
ਸ਼ਹੀਦੀ ਮਰਾਤਬਾ ਨਹੀਂ ਮਿਲੇਗਾ ਫਿਰ ਕਿਉਂ ਸ਼ਹੀਦੀ ਮਰਾਤਬਾ ਗਵਾਈਏ,
ਤ੍ਰਿਗ ਜਨਮ ਤ੍ਰਿਗ ਮਰਨਾ ਹੋਈ।
ਹਾਂ, ਉਹ ਜਿਉਣਾ ਵੀ ਤ੍ਰਿਗ ਹੋਏਗਾ, ਮਰਨਾ ਵੀ ਤ੍ਰਿਗ ਹੋਏਗਾ।
ਤੁਰਕਾਂ ਬਿਨ ਸਿਰ ਮਰੇ ਚੜ ਜੋਈ,
ਜਿਹੜਾ ਤੁਰਕਾਂ ਨਾਲ ਯੁੱਧ ਕਰੇ ਤੋਂ ਬਿਨਾਂ ਮਰਾਂਗੇ, ਬੇਕਾਰ ਮਰਨਾ ਹੋਏਗਾ।
ਮਹਤਾਬ ਸਿੰਘ ਨੇ ਐਸ ਵਿਚਾਰੀ,
ਇਸ ਤਰ੍ਹਾਂ ਸ਼ਹੀਦ ਭਾਈ ਮਹਤਾਬ ਸਿੰਘ ਜੀ, ਜਿਨ੍ਹਾਂ ਨੇ 5-6 ਸਾਲ ਪਹਿਲਾਂ ਮੱਸੇ ਨੂੰ ਮਾਰਿਆ ਸੀਗਾ, 5-6 ਸਾਲ ਤੋਂ ਉਹ ਜੰਗਲਾਂ 'ਚ ਵਿਚਰ ਰਹੇ ਸਨ। ਹੁਣ ਉਹਨਾਂ ਨੇ ਵਿਚਾਰ ਕੀਤੀ ਆਪਣੇ ਮਨ ਵਿੱਚ,
ਤਾਰੂ ਸਿੰਘ ਸੰਗ ਕਰੀਏ ਤਿਆਰੀ।
ਭਾਈ ਤਾਰੂ ਸਿੰਘ ਬੜੇ ਗੁਰਮੁਖ ਬੰਦਗੀ ਵਾਲੇ ਮਹਾਂਪੁਰਸ਼ ਨੇ, ਉਹਨਾਂ ਦੇ ਨਾਲ ਜਾ ਕੇ ਰਲ ਜਾਈਏ।
ਹਮਰੋ ਉਸ ਕਾ ਹੁਤੋ ਸਨੇਹੇ,
ਨਾਲੇ ਸਾਡਾ ਭਾਈ ਤਾਰੂ ਸਿੰਘ ਨਾਲ ਪਿਆਰ ਬੜਾ ਸੀ, ਉਹ ਸਾਡੇ ਭਰਾ ਸਨ, ਸਾਡੇ ਸੱਜਣ ਸਨ, ਸਾਨੂੰ ਜੰਗਲਾਂ 'ਚ ਪ੍ਰਸ਼ਾਦਾ ਪਹੁੰਚਾਇਆ ਕਰਦੇ ਸਨ, ਤੇ ਇਹੋ ਜਿਹੇ ਮਹਾਂਪੁਰਸ਼ ਦੇ ਨਾਲ ਅਸੀਂ ਯਾਤਰਾ ਕਰੀਏ।
ਹੁਣ ਉਸੀ ਸੰਗ ਮਿਲ ਤਜੀਏ ਦੇਹ,
ਉਹਨਾਂ ਦੇ ਨਾਲ ਹੀ ਆਪਣੀ ਇਹ ਯਾਤਰਾ ਸੱਚਖੰਡ ਦੀ ਕਰੀਏ, ਦੇਹ ਤਿਆਗ ਕੇ ਜਾਈਏ।
ਸਿੰਘ ਔਰ ਸਿੰਘ ਸੋ ਔਰਨ ਪ੍ਰਤ ਕਹਿਓ, ਤੁਮ ਰੁਕ ਔਰ ਹੋ ਜੋ ਜਾਏ।
ਭਾਈ ਸਾਹਿਬ ਕਹਿਣ ਲੱਗੇ ਮਹਤਾਬ ਸਿੰਘ ਜੀ ਆਪਣੇ ਸਾਥੀ ਸਿੰਘਾਂ ਨੂੰ, ਖਾਲਸਾ ਜੀ ਬੇਨਤੀ ਹੈ ਕਿ ਮੇਰਾ ਜੀ ਕਰਦਾ ਕਿ ਮੈਂ ਭਾਈ ਸਾਹਿਬ ਤਾਰੂ ਸਿੰਘ ਜੀ ਦੇ ਨਾਲ ਜਾ ਕੇ ਸ਼ਹੀਦੀ ਪਾਵਾਂ, ਉਹਨਾਂ ਦੇ ਨਾਲ ਮੈਂ ਫਤਿਹ ਜਾਵਾਂ, ਉਹਨਾਂ ਦੇ ਦਰਸ਼ਨ ਕਰਾਂ, ਅੰਤਮ ਦਰਸ਼ਨ ਭਾਈ ਸਾਹਿਬ ਤਾਰੂ ਸਿੰਘ ਦੇ ਮੈਨੂੰ ਹੋ ਜਾਣ। ਤੁਸੀਂ ਕਿਤੇ ਜੰਗਲਾਂ ਵਿੱਚ ਜਥੇਦਾਰ ਹੋਰ ਬਣਾ ਲਓ, ਤੇ ਆਹ ਮੇਰੇ ਸ਼ਸਤਰ ਮੇਰੇ ਕਮਰ ਕਸੇ ਦੇ ਸਾਰੇ ਸੰਭਾਲ ਲਓ।
ਅਸੀਂ ਸੋ ਜਾਏ ਲਾਹੌਰ ਕੋ ਤਾਰੂ ਸਿੰਘ ਕੇ ਪਾਹੇ।
ਮਹਤਾਬ ਸਿੰਘ ਆਪਣੇ ਸਾਥੀਆਂ ਨੂੰ ਕਹਿਣ ਲੱਗਾ, ਸਿੰਘੋ ਮੈਨੂੰ ਆਗਿਆ ਦਿਓ, ਮੈਂ ਤਾਂ ਲਾਹੌਰ ਚੱਲਿਆ ਹਾਂ ਭਾਈ ਤਾਰੂ ਸਿੰਘ ਜੀ ਦੇਖੋ, ਦੇਖੋ ਕੈਸੇ ਸਿੰਘ ਸਨ, ਆਪ ਮੌਤ ਵਿਆਹਣ ਚੱਲੇ ਹੈ, ਸ਼ਹੀਦੀ ਪਾਉਣ ਚੱਲੇ ਹੈ। ਹਾਲਾਂਕਿ ਉਹ ਐਸੇ ਸੂਰਮੇ ਸਨ ਵੀ ਦੁਸ਼ਮਣ ਡਰਦਾ ਮਾਰਾ ਨੇੜੇ ਨਹੀਂ ਸੀ ਆਉਂਦਾ, ਦੂਜੇ ਪਾਸਿਓਂ ਲੰਘ ਜਾਂਦੇ ਸੀ ਸਿਪਾਹੀ ਵੀ ਮਹਤਾਬ ਸਿੰਘ ਆ ਰਿਹਾ, ਉਹ ਰਸਤਾ ਹੀ ਛੱਡ ਜਾਂਦੇ ਸੀਗੇ ਤੁਰਕ ਡਰਦੇ ਮਾਰੇ। ਅੱਜ ਆਪ ਲਾਹੌਰ ਚੱਲਿਆ ਭਾਈ ਤਾਰੂ ਸਿੰਘ ਨੂੰ ਮਿਲਣ ਵਾਸਤੇ ਕਿ ਫਤਿਹ ਜਾਣੀ ਹੈ ਭਾਈ ਤਾਰੂ ਸਿੰਘ ਜੀ ਨੂੰ, ਅਤੇ ਉਹਨਾਂ ਦੇ ਨਾਲ ਜਾ ਕੇ ਸ਼ਹੀਦੀ ਪਾਉਣੀ ਹੈ।
ਯੋਂ ਕਹਿ ਸਿੰਘ ਜੀ ਇੱਧਰ ਤੁਰਿਆ,
ਇਹਦਾ ਕਹਿ ਕੇ ਭਾਈ ਮਹਤਾਬ ਸਿੰਘ ਜੀ ਨੇ ਆਪਣੇ ਕਮਰ ਕਸੇ ਦੇ ਸਾਰੇ ਸ਼ਸਤਰ ਸਾਥੀਆਂ ਨੂੰ ਦੇ ਦਿੱਤੇ, ਗਾਤਰੇ ਦੀਆਂ ਤੇਗਾਂ, ਖੰਜਰਾਂ, ਕਟਾਰਾਂ, ਦਮਾਲੇ ਦੇ ਚੱਕਰ, ਜਿੰਨੇ ਸ਼ਸਤਰ ਸੀਗੇ ਸਾਰੇ ਉਤਾਰ ਕੇ ਖਾਲਸੇ ਨੂੰ ਵੰਡ ਦਿੱਤੇ, ਕਿਸੇ ਨੂੰ ਆਪਣੇ 'ਤੇ ਢਾਲ ਦਿੱਤੀ, ਕਿਸੇ ਨੂੰ ਤਲਵਾਰ, ਕਿਸੇ ਨੂੰ ਬਰਛਾ, ਕਿਸੇ ਨੂੰ ਬੰਦੂਕ, ਕਿਸੇ ਨੂੰ ਤੀਰ ਕਮਾਨ, ਸਭ ਸ਼ਸਤਰ ਅਤੇ ਘੋੜਾ ਵੀ ਦੇ ਦਿੱਤਾ। ਇੱਕ ਸਲੋਤਰ ਡੰਡਾ ਮੋਢੇ 'ਤੇ ਧਰ ਲਿਆ, ਡਾਂਗ ਬੜੀ ਤਗੜੀ, ਬਾਕੀ ਸਾਰੇ ਸ਼ਸਤਰ ਸਿੰਘਾਂ ਨੂੰ ਵੰਡ ਦਿੱਤੇ।
ਸ਼ਸਤਰ ਛੱਡ ਹੱਥ ਸੋਟਾ ਫੜਿਆ,
ਸ਼ਸਤਰ ਛੱਡ ਦਿੱਤੇ ਸਿੰਘਾਂ ਨੂੰ ਦੇ ਦਿੱਤੇ, ਕਿਉਂਕਿ ਸ਼ਸਤਰ ਤੁਰਕਾਂ ਦੇ ਹੱਥ ਕਿਉਂ ਜਾਣ, ਸਿੰਘਾਂ ਦੇ ਕੰਮ ਆਉਣਗੇ ਖਾਲਸੇ ਦੇ, ਤੁਰਕਾਂ ਨੇ ਬੇਅਦਬੀ ਕਰਨੀ ਸ਼ਸਤਰਾਂ ਦੀ, ਵੈਰੀ ਦੇ ਹੱਥ ਆਪਣੇ ਸ਼ਸਤਰ ਨਹੀਂ ਜਾਣ ਦੇਣੇ। ਇਹ ਸੋਚ ਕੇ ਸ਼ਸਤਰ ਸਿੰਘਾਂ ਨੂੰ ਦੇ ਦਿੱਤੇ, ਹੱਥ ਸੋਟਾ ਫੜਿਆ, ਇੱਕ ਮੁਤਹਿਰਾ ਬੜਾ ਤਗੜਾ ਜੰਗੀ ਸਲੋਤਰ ਜਿਹੜਾ ਕੁੱਤਕਾ ਉਹ ਮੋਢੇ ਧਰ ਲਿਆ।
ਸ਼ਸਤਰ ਸੋ ਲੜ ਮਰੀਏ,
ਹਾਂ ਇਹ ਹੀ ਸਲੋਤਰ ਹੀ ਹੁਣ ਵਰਤਾਂਗੇ, ਹੁਣ ਇਹਦੇ ਨਾਲ ਹੀ ਦੁਸ਼ਮਣਾਂ ਦੇ ਸਿਰ ਭੰਨਾਂਗੇ, ਜਿੰਨੇ ਕੁ ਮਾਰੇਗੇ ਇਹਦੇ ਨਾਲ ਮਾਰਾਂਗੇ, ਉਸ ਤੋਂ ਬਾਅਦ ਫੜੇ ਜਾਵਾਂਗੇ ਅਤੇ ਲਾਹੌਰ ਜਾ ਕੇ ਸ਼ਹੀਦੀ ਪਾਵਾਂਗੇ।
ਸੋਟਾ ਲੈ ਨਵਾਬ ਟਿਗ ਜਾਈਏ,
ਇਹ ਸੋਟਾ ਲੈ ਕੇ ਜਾਵਾਂਗੇ ਜਕਰੀਏ ਦੇ ਖਾਂ ਦੇ ਸਿਰ ਚ ਮਾਰਨ ਲਈ।
ਹਰੀ ਭਗਤੋ ਟੋਲਤ ਜਹਾ,
ਜਿੱਧਰ ਹਰ ਭਗਤ ਨਿਰੰਜਨੀਆਂ ਜੰਡਿਆਲੇ ਵਾਲਾ ਭਾਈ ਮਹਤਾਬ ਸਿੰਘ ਦੀ ਤਲਾਸ਼ ਕਰਦਾ ਫਿਰਦਾ ਸੀ, ਫੌਜ ਲੈ ਕੇ ਚੌਂਕੀਆਂ ਲੱਗੀਆਂ ਹੋਈਆਂ ਸਨ ਪਿੰਡਾਂ ਵਿੱਚ,
ਸਿੰਘ ਜੀ ਪਹੁੰਚਿਓ ਆਪੇ ਤਾਹਾਂ।
ਭਾਈ ਮਹਤਾਬ ਸਿੰਘ ਜੀ ਮੋਢੇ ਦੇ ਡਾਂਗ ਰੱਖੀ ਹੋਈ ਤਗੜੀ, ਤੇ ਉਧਰ ਹੀ ਜਾ ਪਹੁੰਚੇ ਗੱਜੇ ਜਾ ਕੇ,
ਦੇਖ ਤੂਨੇ ਤੁਰਤ ਫੜ ਲਿਓ,
ਜਕਾਰਾ ਗਜਾ ਦਿੱਤਾ ਜ਼ੋਰ ਦੇ ਨਾਲ, ਤੁਰਕ ਆ ਗਏ ਤੇ ਜਿਹੜੇ ਫੜਨ ਆਏ ਉਹਨਾਂ ਨੂੰ 5-7 ਨੂੰ ਦੇ ਸੋਟੇ ਨਾਲ ਹੀ ਸਿੱਧਾ ਕਰ ਦਿੱਤਾ, 5-7 ਦੇ ਸਿਰ ਸੁਰ ਭੰਨ ਦਿੱਤੇ ਚੰਗੇ, ਲੱਤਾਂ ਬਾਹਾਂ ਤੋੜ ਦਿੱਤੀਆਂ, ਫਿਰ ਉਹਨਾਂ ਦੀ ਫੌਜ ਜ਼ਿਆਦਾ ਸੀ, ਉਹਨਾਂ ਨੇ ਫੜ ਲਿਆ।
ਨਰਨ ਕਰਨ ਗੱਡੇ ਪਰ ਠਹਿਓ,
ਕੱਲਾ ਸਿੰਘ ਕਿੰਨਾ ਕੁ ਚਿਰ ਡਾਂਗ ਨਾਲ ਲੜ ਸਕਦਾ ਸੀ, ਅਕਸਰ ਨੂੰ ਸਿਪਾਹੀ ਉਹ ਵੀ ਹਥਿਆਰ ਬੰਦ ਸਨ, ਉਹਨਾਂ ਨੇ ਕਾਬੂ ਕਰਕੇ ਨਰੜ ਕੇ ਹੱਥਾਂ ਬਾਹਾਂ ਨੂੰ ਹੱਥ ਕੜੀਆਂ ਬੇੜੀਆਂ ਪਾ ਕੇ ਸੰਗਲ ਮਾਰ ਕੇ ਗੱਡੇ 'ਤੇ ਬੰਨ ਲਿਆ, ਗੱਡੇ ਦੇ ਉੱਤੇ ਕਾਬੂ ਕਰ ਲਿਆ।
ਬਾਹੋਂ ਸੋ ਉਪਰ ਬਾਹਾਂ ਤਰਨ ਲੀਨ ਮਦੇ ਟਿਕਾਏ।
ਉਹ ਦੋਵੇਂ ਬਾਹਾਂ ਗੱਡੇ ਦੇ ਸੱਜੇ ਖੱਬੇ ਬੰਨ ਕੇ, ਲੱਤਾਂ ਨੂੰ ਵੀ ਸੰਗਲ ਪਾ ਕੇ, ਲੱਕ ਨੂੰ ਵੀ, ਤੇ ਗੱਡੇ ਦੇ ਵਿਚਕਾਰ ਬੰਨ ਲਿਆ ਆਲੇ ਦੁਆਲੇ ਫੌਜੀ ਸਿਪਾਹੀ ਵੀ, ਕਿਤੇ ਭੱਜ ਨਾ ਜਾਏ ਸਾਡੇ ਕੋਲੋਂ ਛੁੱਟ ਕੇ, ਤੇ ਉਹਨੂੰ ਲੈ ਕੇ ਤੁਰ ਪਏ।
ਲੋਹੇ ਕੀਲ ਕਢਾਏ ਕੇ ਠੋਕ ਦਿਓ ਇੱਕ ਥਾਏ,
ਲੋਹੇ ਦੀਆਂ ਕਿੱਲਾਂ ਕੱਢ ਦਿੱਤੀਆਂ ਪੱਕੀਆਂ ਹੱਥ ਕੜੀਆਂ ਦੇ ਵਿੱਚੋਂ ਦੀ ਵੀ, ਤਾਂ ਕਿ ਕਿਤੇ ਪੱਟ ਕੇ ਨਿਕਲ ਨਾ ਜਾਵੇ।
ਫਿਰ ਮੱਧ ਡੰਡੋ ਬਾਂਧ ਪਿੜਾਈ,
ਤੇ ਫਿਰ ਡੰਡੇ ਪਾ ਕੇ ਜਿਵੇਂ ਉਹ ਖੜ ਚੰਗਾ ਜਿਹਾ ਲਾ ਦਿੰਦੇ ਆ, ਲੱਤਾਂ ਨੂੰ ਵੀ ਬੰਨ ਦਿੱਤਾ, ਹੱਥਾਂ ਨੂੰ ਵੀ ਪੂਰੀ ਤਰ੍ਹਾਂ ਕਾਬੂ ਕਰ ਲਿਆ।
ਉਸ ਬਾਹੇ ਦੀਨੀ ਨਾੜ ਚੜਾਈ,
ਬਾਹਾਂ ਨੂੰ ਚੰਗੀ ਤਰ੍ਹਾਂ ਨੂੜ ਕੇ ਨਰੜ ਕੇ ਬੰਨਿਆ ਵੀ ਬਾਹਾਂ ਨਾ ਛੁਡਾ ਲਵੇ।
ਸਿੰਘ ਜੀ ਕੋ ਨਿਜ ਗ੍ਰਾਮ ਲਿਆਏ,
ਇਸ ਤਰ੍ਹਾਂ ਸਿੰਘ ਜੀ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਨੂੰ ਬੰਨ ਕੇ ਬੜੀ ਸਖਤੀ ਦੇ ਨਾਲ ਗੱਡੇ ਤੇ ਨਰੜ ਕੇ ਕਾਬੂ ਕਰਕੇ ਜੂੜ ਕੇ ਇਹ ਸੈਂਕੜੇ ਸਿਪਾਹੀ ਗੱਡਾ ਰੇੜ ਕੇ ਲਿਆਏ। ਕਿੱਥੇ? ਪਿੰਡ ਮੀਰਾਂ ਕੋਟ, ਰਾਜਾ ਸ਼ਾਂਸੀ ਹਵਾਈ ਅੱਡੇ ਵੱਲ ਜਾਈਏ, ਉੱਧਰ ਇਹ ਮੀਰਾਂ ਕੋਟ ਪਿੰਡ ਸ੍ਰੀ ਅੰਮ੍ਰਿਤਸਰ ਤੋਂ 4-5 ਕਿਲੋਮੀਟਰ ਦੀ ਵਾਟ 'ਤੇ ਪੈ ਜਾਂਦਾ। ਸੋ ਉੱਥੇ ਇਹ ਪਿੰਡ ਦੇ ਵਿੱਚ ਜਦੋਂ ਭਾਈ ਸਾਹਿਬ ਨੂੰ ਲਿਆਂਦਾ ਗਿਆ,
ਪਛਾਣਨ ਕੋਬੋ ਲੋਕ ਸਦਾਏ,
ਪਿੰਡ ਦੀ ਪੰਚਾਇਤ ਪਿੰਡ ਦੇ ਬੰਦੇ ਸੱਦ ਲਏ ਸਾਰੇ, ਭਗਤ ਨਿਰੰਜਨੀਏ ਨੇ ਸਾਰਾ ਪਿੰਡ ਸੱਦਿਆ, ਪਛਾਣ ਕਰੋ ਵੀ ਇਹ ਬੰਦਾ ਕੌਣ ਤੁਹਾਡਾ, ਇਹ ਮਹਿਤਾਬ ਸਿੰਘ ਹੀ ਹੈ, ਤਾਂ ਕਿ ਵੀ ਕਿਤੇ ਹੋਰ ਨਾ ਨਾ ਫੜ ਕੇ ਲੈ ਜਾਈਏ। ਅਤੇ ਉੱਥੇ ਜਾ ਕੇ ਜ਼ਕਰੀਏ ਖਾਨ ਨੇ ਪੁੱਛਣਾ ਵੀ ਬੰਦਾ ਗਲਤ ਨਕਲ ਕਿਉਂ ਲੈ ਆਏ, ਉਹ ਅਸਲੀ ਕਿਉਂ ਨਹੀਂ ਆਇਆ ਮਹਿਤਾਬ ਸਿੰਘ। ਪਛਾਣ ਕਰਾਉਣ ਵਾਸਤੇ, ਪੱਕੀ ਤਸਦੀਕ ਕਰਾਉਣ ਵਾਸਤੇ ਭਾਈ ਸਾਹਿਬ ਮਹਿਤਾਬ ਸਿੰਘ ਜੀ ਦੀ ਉਹਨਾਂ ਦੇ ਪਿੰਡ ਦੇ ਲੋਕਾਂ ਨੂੰ ਸੱਦਿਆ ਗਿਆ।
ਸਿੰਘ ਜੀ ਇਸ਼ਾਰਤ ਉਂਗਲੀ ਹਿਲਾਈ,
ਭਾਈ ਸਾਹਿਬ ਨੇ ਅੱਖ ਨਾਲ ਜਾਂ ਉਂਗਲੀ ਨਾਲ ਇਸ਼ਾਰਾ ਕਰ ਦਿੱਤਾ ਵੀ ਪਛਾਣਿਆ ਜੇ ਨਾ, ਇਹਨਾਂ ਨੂੰ ਨਹੀਂ ਦੱਸਣਾ, ਇਹਨਾਂ ਨੂੰ ਪੁੱਠੇ ਰਾਹ ਹੀ ਪਾਉਣਾ ਸਾਰਿਆਂ ਨੂੰ। ਹਾਂਜੀ,
ਨਾਇਬ ਸਿਆਨਨ ਕੀ ਗੱਲ ਕਾਈ,
ਸਿੰਘ ਪਿੰਡ ਦਾ ਪਿੰਡ ਦਾ ਸੀਗਾ, ਭਾਵੇਂ ਪਿੰਡ ਦੇ ਹਿੰਦੂ ਹੋਣ ਭਾਵੇਂ ਪਿੰਡ ਦੇ ਮੁਸਲਮਾਨ ਹੋਣ, ਪਿੰਡ ਦਾ ਪਿੰਡ ਦਾ ਹੀ ਹੁੰਦਾ, ਭਾਈਚਾਰਾ ਹੀ ਹੁੰਦਾ, ਲੋਕਾਂ ਨੂੰ ਜਿਨ੍ਹਾਂ ਦੇ ਨਾਲ ਬੱਚਾ ਖੇਡਿਆ ਹੋਵੇ ਪਲਿਆ ਜਵਾਨ ਹੋਇਆ ਹੋਵੇ ਹਮਦਰਦੀ ਹੁੰਦੀ ਹੈ। ਪਿੰਡ ਦੇ ਕਿਸੇ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਨੇ ਪਛਾਣ ਨਹੀਂ ਕੀਤੀ ਵੀ ਇਹ ਤਾਂ ਮਹਿਤਾਬ ਸਿੰਘ ਹੈ। ਹਾਂਜੀ,
ਜੋ ਕੋਈ ਆਖੇ ਜਾਣ ਪਛਾਣ,
ਉਹ ਕਹਿੰਦੇ ਸੀ ਸਿਪਾਹੀ ਪਛਾਣ ਕੱਢੋ ਬਈ ਕੌਣ ਹੈ ਇਹ ਦੱਸੋ, ਸਾਰੇ ਚੁੱਪ ਨੇ, ਸਾਨੂੰ ਨਹੀਂ ਪਤਾ ਜੀ, ਅਸੀਂ ਨਹੀਂ ਜਾਣਦੇ। ਹਾਂਜੀ,
ਪਿੰਡ ਕਰਾਈਏਗਾ ਮੁਸਲਮਾਨ,
ਉਹ ਕਹਿਣ ਲੱਗੇ ਵੀ ਜੇ ਤੁਸੀਂ ਸਾਨੂੰ ਦੱਸ ਦਿਓਗੇ ਤੁਹਾਨੂੰ ਛੱਡ ਦਿਆਂਗੇ, ਨਹੀਂ ਤੁਹਾਨੂੰ ਵੀ ਮੁਸਲਮਾਨ ਬਣਾ ਦਿਆਂਗੇ। ਹਾਂਜੀ,
ਹਰ ਭਗਤ ਲਾਹੌਰੇ ਲੈ ਪੁੱਜਿਓ ਦਿਓ ਨਵਾਬ ਸੁਣਾਏ,
ਪਰ ਪਿੰਡ ਵਾਲੇ ਚੁੱਪ ਰਹੇ, ਦੇਖਦੇ ਰਹੇ, ਪਤਾ ਤਾਂ ਸੀ ਉਹਨਾਂ ਨੂੰ ਵੀ ਮਹਿਤਾਬ ਸਿੰਘ ਹੀ ਹੈ ਸਾਡਾ ਭਾਈ ਹੈ, ਪਰ ਵਿਚਾਰੇ ਬੇਵੱਸ ਸਨ, ਕਹਿ ਵੀ ਨਹੀਂ ਸਕਦੇ ਵੀ ਛੱਡ ਦਿਓ, ਨਾ ਛੁਡਾ ਸਕਦੇ ਸਨ, ਸਰਕਾਰ ਦਾ ਜ਼ੋਰ ਸੀਗਾ। ਪਿੰਡ ਵਾਲੇ ਖਲੋਤੇ ਰਹੇ, ਮਹਿਤਾਬ ਸਿੰਘ ਦਾ ਗੱਡਾ ਹੱਕ ਕੇ ਭਗਤ ਨਿਰੰਜਨੀਆਂ ਲਾਹੌਰ ਲੈ ਗਿਆ।
ਤਾਰੂ ਸਿੰਘ ਦਿਖਾਲ ਕੇ ਕਹਿਓ ਦੇਹੋ ਚਰਖ ਚੜਾਏ,
ਜਾ ਕੇ ਜ਼ਕਰੀਆ ਖਾਨ ਕੋ ਪੇਸ਼ ਕੀਤਾ, ਲਓ ਜੀ ਇਹ ਮਹਿਤਾਬ ਸਿੰਘ ਫੜਿਆ ਗਿਆ। ਇਸ ਬੰਦੇ ਨੇ ਬੜਾ ਆਫਤ ਚਾਈ ਹੋਈ ਸੀ, ਬੜਾ ਵੱਡਾ ਕੰਮ ਕੀਤਾ, ਇਹਨੇ ਮੱਸੇ ਰੰਗੜ ਦਾ ਕਤਲ ਕੀਤਾ ਸੀ, ਇਹ ਉਹ ਬੰਦਾ ਹੈ। ਅਤੇ ਭਾਈ ਸਾਹਿਬ ਮਹਿਤਾਬ ਸਿੰਘ ਅਰਦਾਸ ਕਰਦੇ ਸੀ ਮੈਨੂੰ ਉੱਥੇ ਪਹੁੰਚਾ ਦੇਣ ਜਿੱਥੇ ਭਾਈ ਤਾਰੂ ਸਿੰਘ ਹਨ। ਜ਼ਕਰੀਆ ਦੇ ਮੂੰਹ ਤੋਂ ਕੀ ਨਿਕਲਿਆ, ਕਹਿੰਦਾ ਲੈ ਜਾਓ ਇਹਨੂੰ ਤਾਰੂ ਸਿੰਘ ਦੇ ਕੋਲ ਕੈਦ ਕਰ ਦਿਓ। ਜੋ ਗੁਰਸਿੱਖਾਂ ਦੇ ਮਨ ਦਾ ਫੁਰਨਾ ਹੁੰਦਾ ਉਹ ਮਾਰੇ ਪੂਰਾ ਕਰਦੇ। ਭਾਈ ਮਹਿਤਾਬ ਸਿੰਘ ਨੂੰ ਤਾਰੂ ਸਿੰਘ ਦੇ ਕੋਲ ਉੱਥੇ ਪਹੁੰਚਾ ਦਿੱਤਾ ਜਿੱਥੇ ਦੋਵਾਂ ਨੂੰ ਉਹਨਾਂ ਨੇ ਬੰਦ ਕੀਤਾ ਹੋਇਆ ਸੀ। ਹਾਂਜੀ,
ਮਿੱਥੀ ਜਿਵੇਂ ਥੀ ਸਿੰਘ ਜੀ ਤਿਮ ਚੜਿਓ ਚਰਖ ਪਰਤਾਏ,
ਕਹਿੰਦੇ ਚਰਖੜੀ ਤੇ ਚਾੜ ਦਿਓ ਇਹਨੂੰ। ਫਿਰ ਚਰਖੜੀ ਦਾ ਹੁਕਮ ਦਿੱਤਾ, ਭਾਈ ਮਹਿਤਾਬ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ।
ਤਨ ਜਨਮ ਤਨ ਕਰਮ ਉਨ ਸਿੱਖੀ ਰੱਖ ਸਿਰ ਲਾਏ,
ਧਨ ਭਾਈ ਮਹਿਤਾਬ ਸਿੰਘ ਜੀ, ਧਨ ਉਹਨਾਂ ਦਾ ਜਨਮ ਹੈ, ਧਨ ਉਹਨਾਂ ਦੀ ਕਮਾਈ ਹੈ, ਸਿੱਖੀ ਰੱਖ ਲਈ, ਚਰਖੜੀ ਤੇ ਚੜ੍ਹ ਕੇ ਸ਼ਹੀਦੀ ਪਾਈ।
ਤਾਰੂ ਸਿੰਘ ਸੁਨ ਖੁਸ਼ ਪਇਓ ਸਿੰਘ ਚੜਿਓ ਚਰਖ ਸਿਤਾਬ,
ਭਾਈ ਸਾਹਿਬ ਤਾਰੂ ਸਿੰਘ ਦੇ ਦਰਸ਼ਨ ਕਰਨ ਤੋਂ ਬਾਅਦ ਮਹਿਤਾਬ ਸਿੰਘ ਖੁਸ਼ ਹੋ ਗਿਆ, ਕਹਿਣ ਲੱਗਾ ਭਾਈ ਸਾਹਿਬ ਜੀ ਬਸ ਤੁਹਾਡੇ ਦਰਸ਼ਨ ਕਰਨੇ ਸੀਗੇ, ਹੁਣ ਜੀਵਨ ਸਫਲ ਹੋ ਗਿਆ ਹੈ, ਹੁਣ ਸ਼ਹੀਦੀ ਪਾ ਜਾਵਾਂ ਅਤੇ ਕੋਈ ਡਰ ਨਹੀਂ ਹੈ। ਉਸ ਤੋਂ ਬਾਅਦ ਭਾਈ ਮਹਿਤਾਬ ਸਿੰਘ ਚਰਖੀ ਚਾੜ ਕੇ ਸ਼ਹੀਦ ਕੀਤੇ ਗਏ, ਤਸੀਹੇ ਬਹੁਤ ਦਿੱਤੇ ਗਏ ਉਹਨਾਂ ਨੂੰ।
ਅਸਾ ਨਿਮਿਤ ਆਪ ਆ ਮਿਲਿਓ ਧੰਨ ਧੰਨ ਸਿੰਘ ਮਹਿਤਾਬ,
ਅਤੇ ਭਾਈ ਤਾਰੂ ਸਿੰਘ ਵੀ ਹੈਰਾਨ, ਅਤੇ ਉਹ ਕਹਿੰਦਾ ਵੀ ਧੰਨ ਹੈ ਸਿੰਘਾ ਤੂੰ ਸਾਡੇ ਵਾਸਤੇ, ਤੂੰ ਇੱਥੇ ਆ ਕੇ ਮਿਲਿਆ ਹੈ, ਇੱਥੇ ਜੇਲ੍ਹ 'ਚ ਤਾਂ ਕੋਈ ਆ ਕੇ ਨਹੀਂ ਮਿਲਦਾ, ਮੌਤ ਜਦੋਂ ਆਉਂਦੀ ਉਦੋਂ ਕੌਣ ਸਾਥੀ ਬਣਦਾ? ਧੰਨ ਸਿੰਘ ਸਨ, ਮਰਨ ਵੇਲੇ ਦੇ ਸਾਥੀ ਬਣਦੇ ਸਨ। ਸੰਸਾਰ ਦੇ ਵਿੱਚ ਕੋਈ ਹੈ ਭਾਈ ਐਸਾ? ਸੱਕੇ ਭਰਾ ਨਹੀਂ ਮਰਦੇ ਭਰਾਵਾਂ ਦੇ ਨਾਲ। ਮਹਾਰਾਜ ਬਾਣੀ ਕਹਿੰਦੀ ਕੋਈ ਮਰੇ ਨਾ ਮੋਇਆ ਨਾਲੇ। ਮਰਨ ਲੱਗਿਆ ਕੋਈ ਨਾਲ ਮਰਨ ਨੂੰ ਤਿਆਰ ਹੈ? ਦੱਸੋ ਕਿਤਨਾ ਪਤਨੀ ਪਤੀ ਦਾ ਪਿਆਰ ਹੈ, ਇੱਕ ਦੂਜੀ ਦੀ ਜਾਨ ਹਨ। ਪਰ ਜੇ ਪਤੀ ਚੜ੍ਹਾਈ ਕਰ ਜਾਵੇ ਪਤਨੀ ਸਾਥ ਛੱਡ ਜਾਂਦੀ ਹੈ, ਜੇ ਪਤਨੀ ਕਰ ਜੇ ਪਤੀ ਛੱਡ ਜਾਂਦਾ। ਮਹਾਰਾਜ ਕਹਿੰਦੇ ਹੈ ਘਰ ਕੀ ਨਾਰ ਬਹੁਤ ਹਿੱਤ ਜਾਸ ਨੂੰ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਸ ਲਿਹੋ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋਊ ਕਾਮ ਨਾ ਆਇਓ। ਪਰ ਧੰਨ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਜੀ ਨੂੰ ਮਿਲ ਕੇ ਉਹਨਾਂ ਤੋਂ ਪਹਿਲਾਂ ਹੀ ਸ਼ਹੀਦੀ ਪਾ ਗਏ ਮਹਤਾਬ ਸਿੰਘ ਜੀ।
ਤਾਰੂ ਸਿੰਘ ਪਰ ਫਿਰ ਗੱਲ ਆਈ,
ਹੁਣ ਭਾਈ ਸਾਹਿਬ ਤਾਰੂ ਸਿੰਘ ਵੱਲ ਜਕਰੀਏ ਦਾ ਧਿਆਨ ਗਿਆ।
ਸੁਣੋ ਸੰਤ ਤੁਮ ਮਨ ਚਿਤ ਲਾਈ।
ਇਹ ਖਾਲਸਾ ਜੀ ਇਹ ਕਥਾ ਸੁਣਨ ਵਾਲੀ ਹੈ, ਇਹ ਮਹਾਨ ਗੁਰਸਿੱਖ ਦੀ ਉਹ ਕਮਾਈ ਹੈ ਭਾਈ ਤਾਰੂ ਸਿੰਘ ਜੀ ਜਿਹਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ।
ਤਾਰੂ ਸਿੰਘ ਨਵਾਬ ਬੁਲਾਇਆ,
ਤਾਰੂ ਸਿੰਘ ਨੂੰ ਨਵਾਬ ਨੇ ਜਕਰੀਏ ਨੇ ਆਪਣੀ ਕਚਹਿਰੀ ਚ ਪੇਸ਼ ਕਰਨ ਲਈ ਬੁਲਾਇਆ।
ਉਹਨੇ ਅਹਿਦੀਆਂ ਆਨ ਮਿਲਾਇਆ,
ਸਿਪਾਹੀ ਭਾਈ ਤਾਰੂ ਸਿੰਘ ਨੂੰ ਜਕਰੀਏ ਦੀ ਕਚਹਿਰੀ ਚ ਲੈ ਗਏ।
ਵਾਹਿਗੁਰੂ ਕੀ ਫਤਿਹ ਬੁਲਾਈ,
ਭਾਈ ਤਾਰੂ ਸਿੰਘ ਨੇ ਜਕਰੀਏ ਖਾਨ ਦੀ ਕਚਹਿਰੀ ਜਾ ਕੇ ਜਾਂਦਿਆਂ ਹੀ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ,
ਅਕਾਲ ਅਕਾਲ ਕੈ ਊਚ ਸੁਣਾਈ,
ਸਤਿ ਸ੍ਰੀ ਅਕਾਲ ਅਕਾਲ ਹੀ ਅਕਾਲ ਇਹ ਚਕਾਰੇ ਗਜਾਏ।
ਸੁਣਤ ਨਵਾਬਤ ਸੁਖਤ ਪਇਓ,
ਕਚਹਿਰੀ ਕੰਬ ਗਈ ਜਦੋਂ ਅਕਾਲ ਅਕਾਲ ਦੇ ਚਕਾਰੇ ਗੂੰਜੇ।
ਕਾਟ ਅੰਗੁਲ ਜਨ ਲੂਣ ਲੱਗਿਓ,
ਕਹਿੰਦੇ ਜਿਵੇਂ ਕਿਸੇ ਦੀ ਉਂਗਲੀ ਵੱਡੀ ਹੋਵੇ ਤੇ ਉੱਤੇ ਲੂਣ ਲੱਗ ਜਾਵੇ, ਇੰਨਾ ਅੱਗ ਲੱਗੀ ਜਕਰੀਏ ਖਾਨ ਨੂੰ ਜਕਾਰੇ ਸੁਣ ਕੇ।
ਤਾਰੂ ਸਿੰਘ ਜੀ ਤਬ ਕਹਿਓ, ਤੂੰ ਸੁਣ ਬਾਤ ਨਵਾਬ।
ਭਾਈ ਸਾਹਿਬ ਤਾਰੂ ਸਿੰਘ ਜੀ ਜਕਰੀਏ ਨੂੰ ਕਹਿਣ ਲੱਗੇ ਆ, ਨਵਾਬ ਜਕਰੀਆ ਖਾਨ, ਖਾਨ ਬਹਾਦਰ ਸੁਣ,
ਹਮ ਤੁਮਰੋ ਨਾ ਵਿਗਾੜਿਓ, ਤੁਮ ਕਿਮ ਦੇਤ ਅਜਾਬ।
ਤੂੰ ਜ਼ੁਲਮ ਕਰ ਰਿਹਾ ਹੈ, ਦੱਸ ਮੈਂ ਤੇਰਾ ਕੀ ਵਿਗਾੜਿਆ ਹੈ, ਮੈਂ ਤੇਰਾ ਕੀ ਨੁਕਸਾਨ ਕੀਤਾ ਹੈ? ਕਿਉਂਕਿ ਭਾਈ ਮਹਤਾਬ ਤਾਰੂ ਸਿੰਘ ਜੀ ਪਿੰਡ ਦੇ ਵਿੱਚ ਆਪਣੀ ਕਿਰਤ ਕਰਕੇ ਪ੍ਰਸ਼ਾਦਾ ਛਕਦੇ ਸਨ, ਆਏ ਗਏ ਸਿੱਖ ਸਾਧੂ ਨੂੰ ਪ੍ਰਸ਼ਾਦਾ ਛਕਾਉਣਾ, ਇਹ ਉਹਨਾਂ ਦਾ ਗੁਨਾਹ ਸੀ? ਇਹ ਕੋਈ ਗੁਨਾਹ ਹੈ ਕੋਈ ਆ ਜਾਏ ਉਹਨੂੰ ਪ੍ਰਸ਼ਾਦਾ ਛਕਾਉਣਾ, ਕਿੱਥੋਂ ਦਾ ਜ਼ੁਲਮ ਹੈ? ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਐਸੇ ਮਹਾਂਪੁਰਸ਼ ਸਨ,
ਜੋ ਹਮ ਤੁਮਰੀ ਭੂਮ ਬਿਗੜੈ,
ਕਹਿੰਦੇ ਅਸੀਂ ਤੇਰੀ ਕੋਈ ਜ਼ਮੀਨ 'ਤੇ ਕਬਜ਼ਾ ਕੀਤਾ ਹੈ, ਤੇਰੀ ਧਰਤੀ ਉਜਾੜੀ ਹੈ, ਕੋਈ ਬਰਬਾਦ ਕੀਤਾ ਤੇਰੇ ਮੁਲਕ ਨੂੰ, ਦੱਸ। ਹਾਂਜੀ,
ਤੋ ਤੁਮ ਕੋ ਹਮ ਪੈਸੇ ਭਰੈ,
ਹਾਂ ਜੇ ਅਸੀਂ ਤੇਰੇ ਦੇਸ਼ 'ਚ ਰਹਿੰਦੇ ਹਾਂ ਅਤੇ ਤੈਨੂੰ ਪੈਸੇ ਵੀ ਭਰਦੇ ਸਨ ਸਾਡੇ ਲੋਕ, ਪੰਜਾਬ ਦੇ ਕਿਸੇ ਕੋਲ ਕਿੱਲਾ ਜ਼ਮੀਨ ਹੁੰਦੀ ਸੀ ਉੱਥੇ ਵੀ ਟੈਕਸ ਲਾਇਆ ਹੁੰਦਾ ਸੀਗਾ, ਬੜਾ ਜ਼ੁਲਮ ਕਰਦੇ ਸੀ, ਤੁਰਕ ਅੱਧਾ ਹੀ ਚੁੱਕ ਕੇ ਲੈ ਜਾਂਦੇ ਸੀ, ਦੇ ਘਰ 'ਚ ਖਾਣ ਨੂੰ ਭਾਵੇਂ ਕਿਸੇ ਦੇ ਦਾਣੇ ਰਹਿਣ ਨਾ ਰਹਿਣ ਉਹ ਲੈ ਜਾਂਦੇ ਸੀ ਚੱਕ ਕੇ। ਹਾਂਜੀ,
ਉਹ ਜੋ ਵਣਜ ਵਪਾਰ ਪੀ ਕਰੈ,
ਉਹ ਜਿਹੜੇ ਸਾਡੇ ਸਿੱਖ ਹਨ ਖੇਤੀਬਾੜੀ ਕਰਦੇ ਉਹ ਵੀ ਤੈਨੂੰ ਟੈਕਸ ਦਿੰਦੇ ਹਨ, ਜਿਹੜੇ ਸਾਡੇ ਸਿੱਖ ਵਣਜ ਵਪਾਰ ਕਰਦੇ ਹਨ ਪੰਜਾਬ ਦੇ ਵਿੱਚ ਉਹ ਵੀ ਤੈਨੂੰ ਟੈਕਸ ਦਿੰਦੇ ਹਨ,
ਉਹ
ਵੀ ਹਾਲਾ ਭਰਦੇ ਹਨ, ਟੈਕਸ ਤਾਰਦੇ ਹਨ ਤੇਰਾ।
ਤੁਮਕੋ ਦੇ ਕੇ ਜੋ ਰਹਿ ਜਾਏ,
ਹਾਂ ਤੈਨੂੰ ਦੇਣ ਤੋਂ ਬਾਅਦ ਕਿਸੇ ਕਿਸਾਨ ਦੇ ਖੇਤਾਂ 'ਚ ਕੋਈ ਚਾਰ ਦਾਣੇ ਬਚ ਜਾਣ ਉਹ ਆਪਣੇ ਬੱਚੇ ਨੂੰ ਸਾਲ ਭਰ ਰੋਟੀ ਖਵਾਉਂਦਾ ਹੈ, ਜੇ ਕਿਸੇ ਵਪਾਰੀ ਸਿੱਖ ਦੇ ਦੁਕਾਨਦਾਰ ਸਿੱਖ ਦੀ ਦੁਕਾਨ 'ਚ ਟੈਕਸ ਤਾਰਨ ਤੋਂ ਬਾਅਦ ਕੁਝ ਬਚ ਜਾਵੇ ਉਹ ਸਾਲ ਭਰ ਆਪਣੇ ਨਿਆਣਿਆਂ ਦਾ ਗੁਜ਼ਾਰਾ ਚਲਾਉਂਦਾ ਹੈ, ਤੇਰਾ ਕੀ ਲੈਂਦੇ ਹਾਂ ਅਸੀਂ? ਅਸੀਂ ਗਰੀਬ ਸਿੱਖ ਹਾਂ, ਗੁਰੂ ਨਾਨਕ ਨੂੰ ਮੰਨਦੇ ਹਾਂ, ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਹਾਂ, ਅਸੀਂ ਕਿਸੇ ਦਾ ਹੱਕ ਖੋ ਕੇ ਨਹੀਂ ਖਾਂਦੇ, ਆਪਣੀ ਮਿਹਨਤੀ ਰੋਟੀ ਖਾਂਦੇ ਹਾਂ, ਫਿਰ ਤੂੰ ਕਿਉਂ ਸਾਨੂੰ ਦੁੱਖ ਦਿੰਦਾ? ਭਾਈ ਤਾਰੂ ਸਿੰਘ ਆਪਣੀ ਗੱਲ ਨਹੀਂ ਕਰ ਰਿਹਾ, ਪੂਰੇ ਪੰਥ ਦੀ ਗੱਲ ਕਰ ਰਿਹਾ, ਪੂਰੇ ਪੰਜਾਬ ਦੀ ਗੱਲ ਕਰ ਰਿਹਾ। ਉਹ ਕਹਿੰਦਾ ਅਸੀਂ ਪੰਜਾਬ ਦੇ ਲੋਕ ਹਾਂ, ਮਿਹਨਤ ਕਰਕੇ ਰੋਟੀ ਖਾਂਦੇ ਹਾਂ, ਤੈਨੂੰ ਟੈਕਸ ਵੀ ਤਾਰਦੇ ਹਾਂ, ਫਿਰ ਤੂੰ ਸਾਡੇ 'ਤੇ ਜ਼ੁਲਮ ਕਿਉਂ ਕਰਦਾ ਹੈ?
ਸੋ ਹਮ ਆਪਣੇ ਪੇਟਨ ਪਾਏ,
ਬਚਿਆ ਖੁਚਿਆ ਸਰਕਾਰੀ ਟੈਕਸ ਤਾਰਨ ਤੋਂ, ਕਿਉਂਕਿ ਸਾਧ ਸੰਗਤ ਜੀ ਹੁਣ ਤਾਂ ਗੱਲਾਂ ਕੁਝ ਹੋਰ ਨੇ, ਉਦੋਂ ਤਾਂ ਡੰਡਾ ਹੀ ਪੀਰ ਸੀਗਾ, ਸਿਪਾਹੀ ਆਉਂਦੇ ਸੀ ਵੇਖਿਆ ਵੀ ਕਿਸੇ ਦੀ ਫਸਲ ਚੰਗੀ ਹੋਈ ਹੈ ਅੱਧੀ ਲੈ ਲਓ ਕਹਿੰਦੇ, ਹੁਣ ਜਦ ਇੱਕ ਦੋ ਚਾਰ ਕਿੱਲਿਆਂ 'ਚੋਂ ਅੱਧੀ ਫਸਲ ਚਲੀ ਗਈ ਸਾਲ ਕੀ ਬਚਿਆ ਪਿੱਛੇ, ਖਰਚਾ ਹੀ ਨਹੀਂ ਪੂਰਾ ਹੁੰਦਾ, ਬੀਜ ਹੀ ਨਹੀਂ ਨਿਕਲਦਾ, ਉਹ ਲੈ ਜਾਂਦੇ ਸੀਗੇ ਅਤੇ ਕੌਣ ਰੋਕੇ? ਉਹ ਕਹਿੰਦੇ ਵੀ ਭਾਈ ਤਾਰੂ ਸਿੰਘ ਕਹਿੰਦੇ ਦੇਖੋ ਅਸੀਂ ਤੁਹਾਨੂੰ ਟੈਕਸ ਭਰਦੇ ਹਾਂ, ਦੁਕਾਨਦਾਰ ਵੀ ਭਰਦੇ ਨੇ, ਕਾਰੋਬਾਰ ਵਾਲੇ ਸਿੱਖ ਵੀ ਭਰਦੇ ਨੇ ਅਤੇ ਖੇਤੀ ਵਾਲੇ ਜ਼ਿਮੀਂਦਾਰ ਸਿੱਖ ਵੀ ਭਰਦੇ ਨੇ, ਸਾਰਾ ਪੰਜਾਬ ਸਿੱਖ ਸਿੱਖਾਂ ਦਾ ਹੈ ਔਰ ਤੁਹਾਨੂੰ ਟੈਕਸ ਤਾਰਦੇ ਹਾਂ। ਹਾਂਜੀ,
ਆਪਣੋ ਤਨ ਪੇਟ ਰੱਖੈ ਊਨੀ,
ਅਸੀਂ ਪੰਜਾਬ ਵਿੱਚ ਰਹਿਣ ਵਾਲੇ ਲੋਕ, ਅਸੀਂ ਗੁਰੂ ਕੇ ਸਿੱਖ, ਮਿਹਨਤ ਕਰੜੀ ਮਿਹਨਤ ਦੀ ਰੋਟੀ ਖਾਂਦੇ ਹਾਂ, ਆਪਣਾ ਢਿੱਡ ਫਿਰ ਵੀ ਨਹੀਂ ਭਰਦਾ ਸਾਡਾ, ਸਾਨੂੰ ਰੱਜ ਕੇ ਰੋਟੀ ਨਹੀਂ ਮਿਲਦੀ, ਸਾਡੇ ਬੱਚੇ ਭੁੱਖੇ ਵਿਲਕਦੇ ਆ, ਪਰ ਤੁਹਾਡੀ ਸਰਕਾਰ ਚੱਲਦੀ ਹੈ ਸਾਡੇ ਸਿਰ 'ਤੇ। ਹਾਂਜੀ,
ਦੇ ਤੌਰ ਕੋ ਚਬਨ ਚਬੂਨੀ,
ਅਸੀਂ ਕਈ ਵਾਰੀ ਰੋਟੀ ਖਾਂਦੇ ਹਾਂ ਅਤੇ ਕਈ ਵਾਰੀ ਛੋਲੇ ਭੁੱਜੇ ਚੱਬ ਕੇ, ਮੱਕੀ ਦੇ ਦਾਣੇ ਭੁੰਨੇ ਖਾ ਕੇ, ਹੋਲਾ ਭੁੰਨ ਕੇ ਗੁਜ਼ਾਰਾ ਕਰਦੇ ਹਾਂ, ਤੁਸੀਂ ਸਾਡੇ ਸਿਰ ਦੇ ਉੱਤੇ ਮੇਵੇ ਖਾਂਦੇ ਹੋ। ਹਾਂਜੀ,
ਕਹੋ ਤੇਰੀ ਕਿਆ ਗੰਠ ਜਾਏ।
ਆ ਜਕਰੀਆ ਖਾਂ, ਭਾਈ ਤਾਰੂ ਸਿੰਘ ਦੇਖੋ ਕਿੱਡੇ ਨਿਡਰ ਹਨ, ਪੂਰੇ ਪੰਜਾਬ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਐ ਜਕਰੀਆ ਖਾਂ, ਤੇਰੀ ਗੰਢੋਂ ਕੀ ਜਾਂਦਾ ਹੈ, ਤੇਰੇ ਪੱਲਿਓਂ ਕੀ ਜਾਂਦਾ ਹੈ? ਕੋਈ ਪੰਜਾਬ ਦੇ ਕਿਸੇ ਗਰੀਬ ਨੂੰ ਰੋਟੀ ਖਵਾਈ ਹੈ ਤੂੰ? ਕਦੀ ਕਿਤੇ ਲੰਗਰ ਲਾਇਆ ਕਾਲ ਪਿਆਂ ਦੇ ਉੱਤੇ? ਹਾਲਾਂਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਬਈ ਦੇਸ਼ ਦੇ ਵਿੱਚ ਕੋਈ ਭੁੱਖਾ ਨਾ ਸੋਵੇ, ਕੋਈ ਗਰੀਬ ਨਾ ਰਹੇ। ਲੰਗਰ ਗੁਰੂ ਨਾਨਕ ਦਾ ਚੱਲਦਾ ਅਤੇ ਟੈਕਸ ਤੂੰ ਲੈਂਦਾ ਲੋਕਾਂ ਤੋਂ। ਹਾਂਜੀ,
ਹਮਕੋ ਤੁਮ ਕਿਮ ਦੇਤ ਸਜਾਏ,
ਉਲਟਾ ਸਾਨੂੰ ਕਿਸਾਨਾਂ ਨੂੰ, ਜ਼ਿਮੀਂਦਾਰਾਂ ਨੂੰ, ਦੁਕਾਨਦਾਰ ਗਰੀਬ ਸਿੱਖਾਂ ਨੂੰ ਚਰਖੜੀਆਂ 'ਤੇ ਚਾੜ ਰਿਹਾ, ਉਹਨਾਂ ਨੂੰ ਸਜਾਵਾਂ ਦੇ ਰਿਹਾ ਤੂੰ, ਤਸੀਹੇ ਦੇ ਰਿਹਾ, ਇਹ ਕਿੱਧਰ ਦਾ ਕਾਨੂੰਨ, ਕਿੱਧਰ ਦਾ ਨਿਆਂ ਹੈ ਤੇਰਾ?
ਨਵਾਬ ਅੱਗੇ ਥੋਂ ਕ੍ਰੋਧ ਹੈ ਭਰਿਓ,
ਜਕਰੀਆ ਖਾਂ ਅੱਗੇ ਹੀ ਸੜਿਆ ਬਲਿਆ ਸੀ, ਭਾਈ ਸਾਹਿਬ ਮਹਿਤਾਬ ਸਿੰਘ ਜੀ, ਤਾਰੂ ਸਿੰਘ ਵਰਗੇ ਸਿੰਘਾਂ ਦੀਆਂ ਸ਼ਿਕਾਇਤਾਂ ਉਹਦੇ ਕੋਲ ਪਹਿਲਾਂ ਹੀ ਚੁਗਲਾਂ ਨੇ ਬੜੀਆਂ ਵਧਾ ਚੜ੍ਹਾ ਕੇ ਲਾਈਆਂ ਹੋਈਆਂ ਸਨ। ਫਿਰ ਕਚਹਿਰੀ ਜਾ ਕੇ ਜਦੋਂ ਅਕਾਲ 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 ਗਜਾ ਦਿੱਤਾ ਅਤੇ ਸੜ ਗਿਆ, ਜਦੋਂ ਆਹ ਸਵਾਲ ਕੀਤਾ ਨਾ, ਇਹ ਹੁਣ ਰਾਜਨੀਤੀ ਦਾ ਸਵਾਲ ਹੈ, ਬੜਾ ਔਖਾ, ਉਸ ਵੇਲੇ ਕੌਣ ਸੁਣਦਾ ਸੀ ਇਹਨਾਂ ਗੱਲਾਂ ਨੂੰ? ਭਾਈ ਤਾਰੂ ਸਿੰਘ ਨੇ ਬੋਲਿਆ, ਕਹਿਣ ਲੱਗਾ, ਕਿਸਾਨ ਜ਼ਿਮੀਂਦਾਰ ਗਰੀਬ ਸਿੱਖ ਦੁਕਾਨਦਾਰ ਆਪਣਾ ਢਿੱਡ ਵੱਢ ਕੇ ਤੈਨੂੰ ਟੈਕਸ ਦਿੰਦੇ ਹੈ ਅਤੇ ਤੂੰ ਉਹਨਾਂ ਨੂੰ ਹੀ ਮਾਰੀ ਜਾਂਦਾ। ਜਦੋਂ ਇਹ ਗੱਲਾਂ ਕਹੀਆਂ ਅਤੇ ਉਸ ਵੇਲੇ ਅੱਗ ਨਾਲ ਸੜ ਕੇ ਕੋਲਾ ਹੋ ਗਿਆ। ਹਾਂਜੀ,
ਮੁਖਤੇ ਖੋਟਾ ਬਚਨ ਉਚਰਿਓ,
ਲਾਲ ਪੀੜਾ ਹੋ ਕੇ ਕਹਿਣ ਲੱਗਾ,
ਨਵਾਬ ਕਹੇ ਤੂੰ ਹੋ ਮੁਸਲਮਾਨ।
ਤਾਰੂ ਸਿੰਘ, ਬਹੁਤੀ ਬਦਜ਼ਬਾਨੀ ਨਾ ਕਰ ਮੇਰੇ ਨਾਲ, ਤੇਰੇ ਵਾਸਤੇ ਕਾਨੂੰਨ ਜੋ ਦੱਸਦਾ ਤੈਨੂੰ ਮੈਂ, ਮੁਸਲਮਾਨ ਬਣ ਜਾ, ਇਸਲਾਮ ਕਬੂਲ ਕਰ ਲੈ।
ਤੂੰ ਛਡਾਵੇਂਗਾ ਤੁਮਰੀ ਜਾਨ,
ਛਡਾਵੋਂਗਾ ਤੁਮਰੀ ਜਾਨ, ਮੈਂ ਤੇਰੀ ਜਾਨ ਛਡਾ ਦਿਆਂਗਾ, ਤੈਨੂੰ ਰਿਹਾ ਕਰਾ ਦਿਆਂਗਾ।
ਸਿੰਘ ਆਇਓ ਹਮ ਡਰ ਕਿਆ ਜਾਨ।
ਭਾਈ ਤਾਰੂ ਸਿੰਘ ਕਹਿੰਦਾ, ਅੱਜ ਤਾਂ ਹੀ ਕੋਈ ਸਿੱਖ ਮੁਸਲਮਾਨ ਬਣਿਆ ਤਾਂ ਮੈਨੂੰ ਵੀ ਕਹਿ ਦੇ, ਜੇ ਅੱਜ ਤੱਕ ਕੋਈ ਵੀ ਸਿੱਖ ਮੁਸਲਮਾਨ ਬਣਿਆ ਤੇ ਮੈਨੂੰ ਵੀ ਇਹ ਸਵਾਲ ਪਾ, ਸ਼ਾਇਦ ਮੈਂ ਵੀ ਸੋਚ ਲੈਂਦਾ। ਪਰ ਤੈਨੂੰ ਪਤਾ ਹੋਣਾ ਚਾਹੀਦਾ, ਕਦੀ ਸਿੱਖ ਕਿਸੇ ਨੇ ਇਸਲਾਮ ਨਹੀਂ ਕਬੂਲਿਆ, ਕਿਸੇ ਨੇ ਆਪਣਾ ਧਰਮ ਨਹੀਂ ਛੱਡਿਆ, ਅੱਜ ਤੱਕ ਤਾਂ ਹੋਇਆ ਨਹੀਂ, ਅੱਗੇ ਕਿਵੇਂ ਹੋ ਜਾਏਗਾ? ਹਾਂਜੀ,
ਹਮ ਹੋਵੇਂ ਕਿਮ ਮੁਸਲਮਾਨ,
ਅਸੀਂ ਕਿਵੇਂ ਮੁਸਲਮਾਨ ਬਣ ਸਕਦੇ ਹਾਂ?
ਮੁਸਲਮਾਨ ਕਰ ਮਰੋ ਕੇ ਨਾਹੀ,
ਕਿਆ ਮੁਸਲਮਾਨ ਬਣ ਕੇ ਮਰਨਾ ਨਹੀਂ? ਜੇ ਮੁਸਲਮਾਨ ਬਣ ਕੇ ਮੌਤ ਨਹੀਂ ਆਉਂਦੀ ਫਿਰ ਤਾਂ ਬਣ ਵੀ ਜਾਈਏ, ਪਰ ਸਾਰੇ ਮੁਸਲਮਾਨ ਵੀ ਤਾਂ ਮਰਦੇ ਹਨ। ਹਾਂਜੀ,
ਜੋ ਫਿਰ ਮਰੋ ਕਿਮ ਧਰਮ ਗਵਾਈ,
ਫਿਰ ਵੀ ਮਰਨਾ, ਫਿਰ ਧਰਮ ਗਵਾ ਕੇ ਕਿਉਂ ਮਰੀਏ? ਆਪਣੇ ਧਰਮ ਵਿੱਚ ਹੀ ਰਹਿ ਕੇ ਮਰਾਂਗੇ।
ਚਾਹੀਏ ਨਵਾਬ ਤੇ ਧਰਮ ਰਖਾਇਆ,
ਹਾਂ ਇਹ ਨਵਾਬ ਸਾਨੂੰ ਧਰਮ ਜਾਣ ਨਾਲੋਂ ਕਿਤੇ ਪਿਆਰਾ ਹੈ।
ਕੇਸੀ ਸਾਸੀ ਨਿਭਾਓ ਕਰਾਇਆ,
ਸਤਿਗੁਰਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ, ਭਾਈ ਤਾਰੂ ਸਿੰਘ ਜੀ ਕਹਿਣ ਲੱਗੇ।
ਫਿਰ ਨਵਾਬ ਇਹੀ ਕਹੀ ਜਿੰਦ ਚਾਹੇ ਤਾਂ ਆਵੋ ਦੀਨ,
ਫਿਰ ਜਕਰੀਆ ਬੋਲਿਆ, ਕਹਿਣ ਲੱਗਾ, ਕਾਕਾ ਅਜੇ ਤੇਰੀ ਉਮਰ ਛੋਟੀ ਹੈ, ਤੇਰੀ ਉਮਰ ਅਜੇ 26-27 ਸਾਲ ਦੀ ਹੈ, ਅਜੇ ਤੂੰ ਆਪਣੀ ਜ਼ਿੰਦਗੀ, ਆਪਣੀ ਜਵਾਨੀ, ਆਪਣੇ ਪਰਿਵਾਰ, ਆਪਣੀ ਮਾਂ, ਆਪਣੀ ਭੈਣ ਵੱਲ ਦੇਖ, ਮੁਸਲਮਾਨ ਬਣ ਜਾ।
ਔਰ ਜੋ ਚਾਹੇ ਮੰਗ ਸੋ ਤਾਨਰ ਮੁਲਕ ਜ਼ਮੀਨ,
ਜੋ ਮੰਗੇਗਾ ਦਿਆਂਗਾ, ਪੈਸਾ ਜਿੰਨਾ ਮਰਜ਼ੀ ਲਈ, ਜ਼ਮੀਨ ਜਿੰਨੀ ਮਰਜ਼ੀ ਲਈ, ਮੁਲਕ ਜਿੰਨਾ ਮਰਜ਼ੀ ਸਾਂਭੀ, ਤੈਨੂੰ ਹਕੂਮਤਾਂ ਵਿੱਚ ਸ਼ਰੀਕ ਕਰਾਂਗੇ, ਵੱਡੇ ਅਹੁਦੇ ਦਿਆਂਗੇ।
ਔਰ ਮੁਗਲਾਂ ਪਠਾਨਾਂ ਬੇਟੀ ਲੈ ਹੋ,
ਮੁਗਲਾਂ ਪਠਾਨਾਂ ਦੀਆਂ ਬੇਟੀਆਂ ਬੇਗਮਾਂ ਬਣਾਵਾਂਗਾ ਤੇਰੀਆਂ।
ਵਿੱਚ ਹਵੇਲਨ ਬਾਸ ਕਰੇ
ਹੋ। ਬੜੀਆਂ ਬੜੀਆਂ ਵਧੀਆ ਹਵੇਲੀਆਂ ਦੇ ਵਿੱਚ ਰਹਿਣ ਨੂੰ ਤੈਨੂੰ ਚੰਗੇ ਮਕਾਨ ਸੁੰਦਰ ਦਿਆਂਗਾ।
ਤਬ ਸਿੰਘ ਜੀ ਨੇ ਬਚਨ ਉਚਾਰੋ,
ਭਾਈ ਤਾਰੂ ਸਿੰਘ ਸਾਹਿਬ ਜੀ ਬੋਲੇ,
ਸੋਦੇ ਉਹ ਹਮ ਜੋ ਲਗੇ ਪਿਆਰੋ।
ਦੇਖ ਜਕਰੀਆ ਖਾਂ, ਜਿਹੜੀ ਚੀਜ਼ ਅਸੀਂ ਮੰਗਦੇ ਹਾਂ ਉਹ ਦੇ, ਜਿਹੜੀ ਤੂੰ ਕਹਿ ਰਿਹਾ ਉਹ ਸਾਨੂੰ ਪਸੰਦ ਨਹੀਂ, ਪਰ ਜਿਹੜੀ ਅਸੀਂ ਮੰਗਦੇ ਹਾਂ ਉਹ ਦੇ ਦੇ ਸਾਨੂੰ।
ਤੂੰ ਜੇ ਹਮ ਪੈ ਹੈ ਮਿਹਰਬਾਨ,
ਜੇ ਤੂੰ ਸਾਡੇ ਤੇ ਮਿਹਰਬਾਨੀ ਕਰਦਾ ਹੈ, ਬਹੁਤ ਹੀ ਖੁਸ਼ ਹੈ ਸਾਡੇ ਉੱਤੇ।
ਆਖ ਹਮੇ ਨਾ ਹੋ ਮੁਸਲਮਾਨ,
ਮਿਹਰਬਾਨੀ ਕਰਕੇ ਸਾਨੂੰ ਇਹ ਗੱਲ ਕਹਿਣੀ ਛੱਡ ਦੇ ਵੀ ਮੁਸਲਮਾਨ ਬਣ ਜਾ। ਜੇ ਤੂੰ ਮਿਹਰਬਾਨੀ ਕਰਨੀ ਹੈ ਤਾਂ ਇਹ ਗੱਲ ਨਾ ਕਹਿ ਵੀ ਮੁਸਲਮਾਨ, ਇਹ ਸ਼ਬਦ ਸਾਡੇ ਕੰਨ ਚ ਚੰਗਾ ਨਹੀਂ ਲੱਗਦਾ, ਹੋਰ ਗੱਲ ਕਰ ਕੋਈ।
ਤੂੰ ਦੱਸ ਹਮੇ ਕੱਚ ਐਸੇ ਰਾਹੋ,
ਹਾਂ ਕੋਈ ਇਹੋ ਜਿਹਾ ਰਾਹ ਦੱਸ ਸਾਨੂੰ,
ਕੇਸੀ ਸਾਸੀ ਹੋਏ ਨਿਬਾਹੋ,
ਕੇਸੀ ਸਵਾਸੀ ਨਿਬਾਹ ਹੋ ਜਾਵੇ।
ਤਬ ਨਵਾਬ ਗੁੱਸਾ ਖਾਇਆ,
ਇਹ ਸੁਣ ਕੇ ਜਦੋਂ ਭਾਈ ਸਾਹਿਬ ਦੇਖਣ ਕੇਸੀ ਸਵਾਸੀ ਨਿਭ ਜਾਵੇ ਸਿੱਖੀ ਤੇ, ਸੜ ਗਿਆ ਜਕਰੀਆ ਖਾਨ। ਹਾਂਜੀ,
ਮੁਖ ਤੇ ਖੋਟਾ ਬਚਨ ਸੁਣਾਇਆ,
ਖੋਟੇ ਬਚਨ ਕਰਨ ਲੱਗਾ।
ਜੋਤਨ ਸਾਧ ਕਰੋ ਬਾਲ ਦੂਰ,
ਲੱਗਾ ਤਾਰੂ ਸਿੰਘ ਜਿਹੜੇ ਤੂੰ ਕੇਸ ਕੇਸ ਕਹੀ ਜਾਣਾ, ਜੁੱਤੀਆਂ ਮਾਰ ਕੇ ਤੇਰੇ ਸਿਰ ਦੇ ਵਾਲ ਉਡਾ ਦਿਆਂਗਾ।
ਨਾਈ ਨੂੰ ਕਹੋ ਸਿਰ ਮਨੋ ਜ਼ਰੂਰ,
ਤੇ ਕਹਿਣ ਲੱਗਾ ਨਾਈ ਨੂੰ ਬੁਲਾਓ, ਇਹਦਾ ਹੁਣੇ ਮੇਰੇ ਸਾਹਮਣੇ ਸਿਰ ਮੁੰਨੋ।
ਤਬ ਤਾਰੂ ਸਿੰਘ ਉਸ ਕਹੋ ਵੈ ਜੂਤ ਤੁਮਾਰੇ ਪਾਹੇ,
ਭਾਈ ਤਾਰੂ ਸਿੰਘ ਜੀ ਅੱਗੋਂ ਬੋਲੇ, ਕਹਿਣ ਲੱਗੇ ਜਕਰੀਆ ਖਾਨ ਤੂੰ ਕੀ ਜੁੱਤੀਆਂ ਮਾਰ ਕੇ ਕੇਸ ਉਡਾਏਗਾ, ਮੇਰੀ ਤਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ, ਪਰ ਤੇਰੇ ਸਿਰ ਤੇ ਜੁੱਤੀਆਂ ਪੈਣਗੀਆਂ, ਤੂੰ ਮੇਰੀ ਜੁੱਤੀ ਅੱਗੇ ਲੱਗ ਕੇ ਨਰਕਾਂ ਜਾਏਗਾ। ਹਾਂਜੀ,
ਜੋ ਸਿੱਖ ਪੂਰੇ ਸਤ ਗੁਰੂ ਤਿੰਨ ਸਿਰ ਕੇਸ ਨਿਭਾਹੇ,
ਜਿਹੜੇ ਗੁਰੂ ਦੇ ਪੂਰੇ ਸਿੱਖ ਹਨ ਉਹਨਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਭਦੀ ਹੈ।
ਤਬ ਨਵਾਬ ਨੇ ਨਊਏ ਲਗਾਏ,
ਸੋ ਨਊਏ ਨਾਈ, ਨਵਾਬ ਨੇ ਉਸੇ ਵੇਲੇ ਨਾਈ ਸੱਦ ਲਏ।
ਉਨਕੇ ਸੰਦ ਖੁੰਡੇ ਹੋ ਆਏ,
ਸਾਧ ਸੰਗਤ ਜੀ ਦੇਖੋ ਇਹ ਗ੍ਰੰਥ ਅੱਜ ਤੱਕ ਲਿਖਿਆ ਕੋਈ ਨੀ, ਇਹ ਗ੍ਰੰਥ ਲਿਖੇ ਨੂੰ ਪੂਰੇ 175 ਸਾਲ ਹੋ ਗਏ ਹੈ, ਸਾਨੀ 1843 ਚ ਸੰਪੂਰਨ ਹੋਇਆ, ਉਸ ਤੋਂ ਪਹਿਲਾਂ ਹੀ ਲਿਖਿਆ, ਸੰਪੂਰਨ ਤਾਂ 43 ਚ ਹੋਇਆ, 1843 ਚ। ਤੇ ਅੱਜ ਕਈ ਗਿਆਨੀ ਕਹਿੰਦੇ ਆ ਜੀ ਇਹ ਗੱਲ ਕਿਵੇਂ ਹੋ ਗਈ ਵੀ ਨਾਈਆਂ ਦੇ ਕੋਲ ਕੇਸ ਕਿਉਂ ਨਹੀਂ ਕੱਟੇ ਗਏ, ਪਰ ਉਹ ਗਿਆਨੀ ਅਸਲ ਵਿੱਚ ਅਗਿਆਨਤਾ ਦਾ ਪ੍ਰਚਾਰ ਕਰ ਰਹੇ ਆ, ਸ਼ਰਧਾ ਉਹਨਾਂ ਦੇ ਅੰਦਰ ਵਿਸ਼ਵਾਸ ਹੈ ਨਹੀਂ, ਉਹਨਾਂ ਨੂੰ ਪਤਾ ਨਹੀਂ ਕਿ ਪਰਮੇਸ਼ਰ ਚਾਹੇ ਕੁਝ ਵੀ ਕਰ ਸਕਦਾ ਹੈ। ਨਾਈਆਂ ਦੇ ਸੰਦ ਉਸਤਰੇ ਖੁੰਡੇ ਹੋ ਗਏ, ਕੇਸ ਨਹੀਂ ਕੱਟੇ, ਇੱਕ ਵੀ ਕੇਸ ਨਹੀਂ ਕੱਟਿਆ ਗਿਆ ਭਾਈ ਸਾਹਿਬ ਜੀ ਦਾ।
ਜਿਮ ਜਿਮ ਨੌਵੇਂ ਫੇਰ ਲਗਾਵੇ,
ਉਹ ਮੁੜ ਮੁੜ ਕੇ ਨਾਈ ਆਉਂਦੇ ਕੇਸ ਕੱਟਣ ਲਈ,
ਤਿਮ ਤਿਮ ਉਹਨਾਂ ਹੱਥ ਪੈੜੇ ਪਾਵੇ,
ਉਹਨਾਂ ਦੇ ਹੱਥ ਭੈੜੇ ਪੈਂਦੇ, ਹੱਥ ਕੰਬਦੇ ਆ ਉਹਨਾਂ ਦੇ, ਪਰਮੇਸ਼ਰ ਦੀ ਕਲਾ ਕੋ ਸ਼ਹੀਦੀ ਪਹਿਲਾ ਵਰਤ ਗਿਆ, ਹੱਥ ਜਿਹੜੇ ਸੀ ਕੰਬਣ ਲੱਗ ਪਏ ਨਾਈਆਂ ਦੇ, ਕੇਸ ਇੱਕ ਵੀ ਨਹੀਂ ਕੱਟਿਆ ਜਾਂਦਾ ਉਹਨਾਂ ਕੋਲੋਂ।
ਜਿਮ ਜਿਮ ਨੌਂਯੋਂ ਨਵਾਬ ਡਰਾਵੇ,
ਨਵਾਬ ਉੱਤੋਂ ਝਟਕਾ ਦਿੰਦਾ ਛੇਤੀ ਕਰੋ ਕੱਟਦੇ ਕਿਉਂ ਨਹੀਂ, ਉਹ ਸਾਹਮਣੇ ਬਿਠਾ ਕੇ ਕੜਕਦਾ ਜਖਰੀਆ ਖਾਂ, ਡਰਾਉਂਦਾ ਉਹਨਾਂ ਨੂੰ, ਕੱਟੋ ਕੇਸ ਇਹਦੇ ਵਾਲ ਕੱਟੋ। ਹਾਂਜੀ,
ਤਿਮ ਤਿਮ ਨੌਂਯੋਂ ਹੱਥ ਕੰਪਾਵੇ,
ਨਾਈਆਂ ਦੇ ਹੱਥ ਕੰਬਦੇ ਆ, ਪਤਾ ਨਹੀਂ ਉਹ ਕਹਿੰਦੇ ਸਾਡੇ ਕੋਲੋਂ ਜੀ ਹੱਥ ਕੰਬ ਹੀ ਨਹੀਂ ਕਰ ਰਹੇ, ਸਾਡੇ ਉਸਤਰੇ ਸਾਡੀਆਂ ਕੈਂਚੀਆਂ ਖੁੰਡੀਆਂ ਹੋ ਗਈਆਂ ਨੇ।
ਕਲਾ ਖਾਲਸੇ ਤਬ ਐਸੀ ਕਈ,
ਭਾਈ ਰਤਨ ਸਿੰਘ ਜੀ ਕਹਿੰਦੇ ਐਸੀ ਕਲਾ ਸ਼ਹੀਦਾਂ ਸਿੰਘਾਂ ਨੇ ਖਾਲਸੇ ਨੇ ਵਰਤਾ ਦਿੱਤੀ,
ਨਵਾਂ ਦਿਸ਼ਟ ਮੰਦ ਤਬ ਪਈ,
ਉਹਨਾਂ ਨੂੰ ਨਜ਼ਰੀ ਆਉਣਾ ਹਟ ਗਿਆ, ਅੱਖਾਂ ਕੰਮ ਘੱਟ ਗਈਆਂ, ਖਤਮ ਕਰ ਹੋ ਗਿਆ ਅੱਖਾਂ ਦਾ, ਨਾਈਆਂ ਦੀ ਨਜ਼ਰ ਅੰਧਰੇਟਾ ਛਾ ਗਿਆ।
ਨਵਾਬ ਕਹੋ ਇਨ ਜਾਦੂ ਚਲਾਇਆ,
ਜਦੋਂ ਵੇਖਿਆ ਵੀ ਨਾਈ ਪਿਛਾਂ ਹਟ ਗਏ, ਉਹਨਾਂ ਦੇ ਹੱਥੋਂ ਕੈਂਚੀਆਂ ਡਿੱਗ ਪਈਆਂ, ਤੇ ਜਖਰੀਆ ਖਾਂ ਕਹਿੰਦਾ ਤਾਰੂ ਸਿੰਘ ਨੇ ਜਾਦੂ ਕਰ ਦਿੱਤਾ। ਹਾਂਜੀ,
ਕਹਿ ਨੌਂਨ ਕਛ ਲੱਭ ਦਿਵਾਇਆ,
ਜਾਂ ਇਹ ਨਾਈ ਵੀ ਮਿਲੇ ਹੋਏ ਨੇ ਲਾਲਚ ਵਿੱਚ ਆਏ ਕਿਤੇ ਸਿੱਖਾਂ ਕੋਲੋਂ ਪੈਸੇ ਲੈਂਦੇ ਹੋਣੇ ਨੇ। ਹਾਂਜੀ,
ਅਬ ਲਿਆਵੋ ਮੋਚੀ ਦੋ ਚਾਰ,
ਕਹਿਣ ਲੱਗਾ ਜਾਓ ਮੋਚੀਆਂ ਨੂੰ ਲੈ ਕੇ ਆਓ, ਮੋਚੀ ਜਿਹੜੇ ਰੰਬੀਆਂ ਦੇ ਨਾਲ ਉਹਨਾਂ ਦੇ ਕੋਲ ਰੰਬੀ ਹੁੰਦੀ ਹੈ, ਮੋਚੀਆਂ ਕੋਲ ਚਮੜਾ ਕੱਟਦੇ ਆ, ਤਿੱਖੀ ਬਹੁਤ ਹੁੰਦੀ ਆ ਉਹ ਚਮੜਾ ਕੱਟਣ ਵਾਲੀ ਰੰਬੀ, ਉਹ ਲਿਆਓ। ਹਾਂਜੀ,
ਖੋਪਰੀ ਸਾਤ ਦੇ ਹੋ ਬਾਲ ਉਤਾਰ,
ਉਹ ਜਿਹੜੀ ਰੰਬੀ ਹੁੰਦੀ ਹੈ ਨਾ ਮੋਚੀ ਦੀ, ਬਹੁਤ ਪੱਥਰ ਤੇ ਕਸਾ ਕਸਾ ਕੇ ਤਿੱਖੀ ਬਲੇਡ ਵਰਗੀ ਕੀਤੀ ਹੁੰਦੀ ਹੈ, ਤੇ ਉਹਦੇ ਨਾਲ ਇੱਥੋਂ ਧਰ ਕੇ ਗਿੱਚੀ ਤੋਂ ਕਹਿੰਦੇ ਇਹਦੀ ਉੱਪਰ ਉੱਪਰ ਵਾਲੀ ਖਲ ਕੱਟ ਕੇ ਇਹਦੀ ਖੋਪਰੀ ਲਾ ਦਿਓ, ਵਾਲ ਵੀ ਲਾ ਦਿਓ। ਹਾਂਜੀ,
ਤਬ ਸਿੰਘ ਜੀ ਬਹੁ ਪਲੀ ਮਨਾਈ।
ਭਾਈ ਸਾਹਿਬ ਤਾਰੂ ਸਿੰਘ ਜੀ ਬੜੇ ਖੁਸ਼ ਹੋਏ,
ਸਾਤ ਕੇਸਨ ਕੇ ਖੋਪਰੀ ਜਾਈ।
ਕਹਿਣ ਲੱਗੇ ਸ਼ੁਕਰ ਹੈ ਸੱਚੇ ਪਾਤਸ਼ਾਹ, ਕੇਸਾਂ ਦੇ ਨਾਲ ਖੋਪਰੀ ਵੀ ਜਾਏਗੀ।
ਤੋਂ ਵੀ ਹਮਰੋ ਬਚਨ ਰਹਾਈ,
ਸਾਡਾ ਬਚਨ ਤਾਂ ਰਹਿ ਜਾਏਗਾ ਨਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ।
ਸਿੱਖੀ ਗੁਰ ਪੈਜਰ ਖਾਈ,
ਗੁਰੂ ਆਪ ਆਪਣੇ ਸਿੱਖ ਦੀ ਪੈਜ ਰੱਖੇਗਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਉਣ ਦਾ ਆਰਡਰ ਹੋ ਗਿਆ ਅਤੇ ਉਧਰੋਂ ਮੋਚੀ ਆ ਗਏ, ਉਹ ਕਾਰਵਾਈ ਸ਼ੁਰੂ ਹੋਈ। ਉਹ ਭਾਈ ਰਤਨ ਸਿੰਘ ਜੀ ਭੰਗੂ ਨੇ ਆਪਣੀ ਮਾਤਾ, ਆਪਣੇ ਨਾਨਾ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ, ਸ਼ਾਮ ਸਿੰਘ ਕਈ ਹੋਏ ਆ, ਕਈ ਸ਼ਾਮ ਸਿੰਘ ਅਟਾਰੀ ਸਮਝ ਲੈਂਦੇ ਆ, ਸ਼ਾਮ ਸਿੰਘ ਅਟਾਰੀ ਤਾਂ ਉਦੋਂ ਜੰਮੇ ਵੀ ਨਹੀਂ ਸਨ, ਇਹ ਤਾਂ ਬੜੀ ਪੁਰਾਣੀ ਗੱਲ ਹੈ। ਇਹ ਨਾਰਲਾ ਪਿੰਡ ਹੈ, ਨਾਰਲੀ ਨਾਰਲਾ, ਸੁਰ ਸਿੰਘ ਤੋਂ ਗਾਂਹ ਜਾ ਕੇ ਭਿੱਖੀ ਪਿੰਡ ਵਾਲੇ ਪਾਸੇ ਉੱਧਰ ਹੈ। ਉੱਥੋਂ ਦੇ ਜਥੇਦਾਰ ਸ਼ਾਮ ਸਿੰਘ ਹੋਏ ਆ ਬੁੱਢੇ ਦਲ ਦੇ, ਉਹ ਸੈਂਕੜ ਜਥੇਦਾਰ ਸਨ, ਯਾਨੀ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆਂ ਵੱਡੇ ਸਨ ਅਤੇ ਸ਼ਾਮ ਸਿੰਘ ਜੀ ਛੋਟੇ ਸਨ। 12,000 ਫੌਜ ਉਹਨਾਂ ਦੇ ਕੋਲ ਰਹਿੰਦੀ ਸੀ। ਭਾਈ ਮਹਤਾਬ ਸਿੰਘ ਜੀ ਅਤੇ ਸੁੱਖਾ ਸਿੰਘ ਉਹਨਾਂ ਦੇ ਜਥੇ 'ਚ ਹੀ ਰਹੇ ਹੈ। ਭਾਈ ਸ਼ਾਮ ਸਿੰਘ ਜੀ ਨਾਰਲੀ ਦੀ ਬੇਟੀ ਦਾ ਅੱਗੋਂ ਪੁੱਤਰ ਹੈ ਰਤਨ ਸਿੰਘ, ਆਪਣੇ ਨਾਨੇ ਦੇ ਕੋਲੋਂ ਸੁਣ ਸੁਣ ਕੇ, ਆਪਣੀ ਮਾਂ ਕੋਲੋਂ ਸੁਣ ਸੁਣ ਕੇ, ਆਪਣੇ ਪਿਤਾ ਕੋਲੋਂ ਸੁਣ ਸੁਣ ਕੇ, ਅੱਖੀਂ ਵੇਖੀਆਂ ਘਟਨਾਵਾਂ, ਕੰਨੀ ਸੁਣੇ ਬਚਨ ਲਿਖ ਰਹੇ ਰਤਨ ਸਿੰਘ ਜੀ, ਉਹ ਆਪਾਂ ਸਰਵਣ ਕਰ ਰਹੇ ਹਾਂ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ
ਤਾਰ,
ਅੰਧ ਕੂਪ ਮਹਾ ਭਿਆਨ ਨਾਨਕ ਪਾਰ
ਉਤਾਰ,
ਆਏ ਪ੍ਰਭ ਸਰਨਾਗਤੀ ਕਿਰਪਾ
ਨਿਦ ਦਇਆ,
ਏਕ ਅੱਖਰ ਹਰ ਮਨ ਬਸਤ
ਨਾਨਕ ਹੋ ਤੁਨਿਹਾਰ,
ਵਾਹਿਗੁਰੂ ਨਾਮ ਜਹਾਜ਼ ਹੈ
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰ ਉਤਾਰਨ।